ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸਤਿਗੁਰ ਦਸ ਪਤਸ਼ਾਹ ਕੋ ਪਦ ਪੰਕਜ ਸੁਖ ਕੰਦ।
ਭਾਈ ਸਾਹਿਬ ਜੀ ਦਸ ਪਾਤਸ਼ਾਹੀਆਂ ਦਾ ਇਕੱਠਾ ਮੰਗਲ ਕਰਦੇ ਹੁਣ। ਸਤਿਗੁਰ ਦਸ ਪਾਤਸ਼ਾਹ ਕੇ ਪਦ ਪੰਕਜ ਸੁਖ ਕੰਦ। ਦਸ ਪਾਤਸ਼ਾਹੀਆਂ ਦੇ ਜਿਹੜੇ ਪਵਿੱਤਰ ਚਰਨ ਕਮਲ ਹਨ, ਜਿਨ੍ਹਾਂ ਚਰਨ ਕਮਲਾਂ ਵਿੱਚ ਸਾਰੇ ਸੁੱਖ ਨੇ, ਦਸ ਪਾਤਸ਼ਾਹੀਆਂ ਦੇ ਚਰਨਾਂ ਵਿੱਚ ਸਾਰੇ ਸੁੱਖਾਂ ਦਾ ਮੂਲ ਹੈ ਗੁਰਦੇਵ ਦੇ ਜਿਹੜੇ ਚਰਨ ਨੇ। ਹਾਂਜੀ।
ਰਚੋ ਰਾਸ ਅਬ ਸਪਤਮੀ ਕਰ ਬੰਧਨ ਕੋ ਬੰਦ।
ਮੈਂ ਹੱਥ ਜੋੜ ਕੇ ਦਸ ਪਾਤਸ਼ਾਹੀਆਂ ਦੇ ਚਰਨਾਂ ਤੇ ਬੰਦਨਾ ਕਰਕੇ, ਨਮਸਕਾਰ ਕਰਕੇ, ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ, ਦਸੋਂ ਗੁਰੂ ਕੀ ਕਰੁਣਾ ਪਾਏ, ਦਸੋਂ ਗੁਰੂ ਕੇ ਚਰਨ ਮਨਾਏ। ਕਹਿੰਦੇ ਦਸਾਂ ਪਾਤਸ਼ਾਹੀਆਂ ਦੇ ਚਰਨਾਂ ਨੂੰ ਮਨਾ ਕੇ ਵੰਦਨਾ ਕਰਕੇ ਹੁਣ ਮੈਂ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਸੱਤਵੀਂ ਰਾਸ ਉਹ ਪ੍ਰਾਰੰਭ ਕਰਦਾ ਹਾਂ।
ਗੁਰਸਿੱਖ ਸੰਤਨ ਨਮੋ ਕਰ ਸਭ ਕੈ ਚਰਨ ਮਨਾਈ।
ਗੁਰੂ ਕੇ ਸਿੱਖਾਂ ਨੂੰ ਤੇ ਰੱਬ ਦੇ ਪਿਆਰਿਆਂ ਮਹਾਂਪੁਰਖਾਂ ਸੰਤਾਂ ਨੂੰ, ਇੱਥੇ ਦੋਵੇਂ ਵੱਖੋ ਵੱਖਰੇ ਸ਼ਬਦ ਵਰਤੇ ਭਾਈ ਸਾਹਿਬ ਨੇ, ਗੁਰਸਿੱਖ ਫਿਰ ਸੰਤਨ। ਗੁਰਸਿੱਖਾਂ ਦੀ ਖੇਡ ਵੀ ਨਿਰਾਲੀ ਹੈ। ਗੁਰਸਿੱਖ ਜਿਨ੍ਹਾਂ ਦੇ ਭਾਗ ਸਤਿਗੁਰਾਂ ਗੁਰਬਾਣੀ 'ਚ ਲਿਖਿਆ ਕਿ ਸਭ ਤੋਂ ਵੱਡੇ ਭਾਗ ਗੁਰੂ ਦੇ ਸਿੱਖਾਂ ਦੇ ਨੇ, ਜਿਨ੍ਹਾਂ ਤੋਂ ਵੱਡੇ ਭਾਗ ਹੋਰ ਕਿਸੇ ਦੇ ਨਹੀਂ ਹੋ ਸਕਦੇ, ਐਸੇ ਜਿਹੜੇ ਗੁਰਸਿੱਖ ਨੇ। ਫਿਰ ਸੰਤ ਜਿਹੜੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਮਹਾਂਪੁਰਖ ਮਹਾਤਮਾ ਸੰਤ ਨੇ। ਨਮੋ ਕਰ, ਮੈਂ ਉਹਨਾਂ ਨੂੰ ਨਮਸਕਾਰ ਕਰਦਾ ਹਾਂ। ਕਿਵੇਂ ਨਮਸਕਾਰ ਕਰਦਾ ਹਾਂ? ਸਭ ਕੈ ਚਰਨਾਮ ਚਰਨ ਮਨਾਏ। ਉਹਨਾਂ ਸਾਰੇ ਗੁਰਸਿੱਖਾਂ ਦੇ, ਰੱਬ ਦੇ ਪਿਆਰੇ ਮਹਾਂਪੁਰਖਾਂ ਸੰਤਾਂ ਦੇ ਮੈਂ ਚਰਨ ਮਨਾਉਂਦਾ ਹਾਂ, ਉਹਨਾਂ ਨੂੰ ਨਮਸਕਾਰ ਕਰਦਾ। ਅੱਜ ਕੱਲ੍ਹ ਤਾਂ ਜੇ ਕਿਸੇ ਸਾਧੂ ਦਾ ਕੋਈ ਸੀਸ ਝੁਕਾ ਕੇ ਸਤਿਕਾਰ ਕਰਦੇ, ਉਹਦਾ ਹੋਰ ਹੀ ਅੰਦਾਜ਼ਾ ਲਾ ਲੈਂਦੇ, ਕਈ ਤਰ੍ਹਾਂ ਦੀਆਂ ਇੱਧਰ ਉੱਧਰ ਦੀਆਂ ਬਾਤਾਂ ਬਣਾ ਲੈਂਦੇ ਹੈ। ਮਹਾਂਪੁਰਖਾਂ ਸਾਧੂਆਂ ਅੱਗੇ ਨਿਵਣਾ ਗੁਰਬਾਣੀ ਨੇ ਵੀ ਹੁਕਮ ਕੀਤਾ, ਸੰਤਾਂ ਚਰਨ ਮੋੜ ਲਓ ਮੱਥਾ। ਰੱਬ ਦੇ ਪਿਆਰਿਆਂ ਮਹਾਂਪੁਰਖਾਂ ਨੂੰ ਸਾਡੀ ਨਮਸਕਾਰ ਹੈ, ਸਾਧੂਆਂ ਨੂੰ, ਸੰਤਾਂ ਨੂੰ, ਭਗਤਾਂ ਨੂੰ, ਗੁਰਸਿੱਖਾਂ ਨੂੰ ਸਾਡੀ ਨਮਸਕਾਰ ਹੈ। ਕਿਸੇ ਸਾਧੂ ਅੱਗੇ, ਕਿਸੇ ਮਹਾਤਮਾ ਅੱਗੇ, ਕਿਸੇ ਗੁਰਸਿੱਖ ਅੱਗੇ ਅਦਬ ਸਹਿਤ, ਨਿਮਰਤਾ ਸਹਿਤ ਨਮਸਕਾਰ ਕਰਕੇ, ਸੀਸ ਝੁਕਾ ਕੇ ਫਤਿਹ ਗਜਾਣੀ ਜਾਂ ਨਮਸਕਾਰ ਕਰਨੀ, ਅਤੇ ਕਿਸੇ ਜਰਵਾਣੇ ਅੱਗੇ ਸਿਰ ਝੁਕਾਉਣਾ, ਦੋਨਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਕਿਸੇ ਜਰਵਾਣੇ ਅੱਗੇ ਸਿਰ ਝੁਕਾਉਣਾ ਅਤੇ ਕਿਸੇ ਸਾਧੂ ਨੂੰ ਨਮਸਕਾਰ ਕਰਨੀ, ਗੁਰਸਿੱਖ ਨੂੰ ਨਮਸਕਾਰ ਕਰਨੀ, ਦੋਨਾਂ 'ਚ ਫਰਕ ਹੈ। ਜੇ ਔਰੰਗਾ ਕਹਿੰਦਾ ਜਾਂ ਸੂਬਾ ਸਰਹੰਦ ਕਹਿੰਦਾ ਵੀ ਮੇਰੇ ਸਾਹਮਣੇ ਸੀਸ ਝੁਕਾਓ, ਤਾਂ ਉਹ ਕਹਿੰਦੇ ਅਸੀਂ ਨਹੀਂ ਝੁਕਾਉਂਦੇ, ਕੱਟਦੇ ਕੱਟਣੇ ਆ। ਪਰ ਜੇ ਕਿਸੇ ਰੱਬ ਦੇ ਪਿਆਰੇ ਮਹਾਂਪੁਰਖ ਸਾਧੂ ਦਾ ਆਦਬ ਕਰਨਾ ਹੋਵੇ ਤਾਂ ਫਿਰ ਸੀਸ ਝੁਕਾਈਦਾ ਹੈ। ਇੱਥੇ ਮਹਾਂਕਵੀ ਜੀ ਗੁਰਸਿੱਖ ਸੰਤਨ ਨਮੋ ਕਰ, ਗੁਰੂ ਕੇ ਸਿੱਖਾਂ ਨੂੰ ਅਤੇ ਰੱਬ ਦੇ ਪਿਆਰੇ ਮਹਾਂਪੁਰਖਾਂ ਸਾਧੂਆਂ ਨੂੰ ਮੇਰੀ ਨਮਸਕਾਰ ਹੈ, ਉਹਨਾਂ ਦੇ ਚਰਨਾਂ 'ਤੇ ਮੈਂ ਉਹਨਾਂ ਦੇ ਚਰਨ ਮਨਾ ਕੇ ਉਹਨਾਂ ਨੂੰ ਨਮਸਕਾਰ ਕਰਦਾ ਹਾਂ। ਜੋ ਦੀਸਾ ਗੁਰਸਿੱਖੜਾ ਤਿਸ ਨਿਵ ਨਿਵ ਲਾਗਾਂ ਪਾਏ ਜੀਓ। ਜਿਹੜੇ ਜਿਹੜੇ ਗੁਰੂ ਕੇ ਸਿੱਖ ਦਿਸਣ, ਮੈਂ ਨਿਵ ਨਿਵ ਕੇ ਉਹਨਾਂ ਦੇ ਚਰਨੀ ਲੱਗਾਂ, ਉਹਨਾਂ ਨੂੰ ਨਮਸਕਾਰ ਕਰਾਂ।
ਉੱਚਰੋਂ ਸਤਿਗੁਰ ਸੁਜਸ ਕੋ ਮਨ ਬਾਚਿਤ ਫਲਦਾਈ।
ਸਤਿਗੁਰੂ ਜੀ ਦਾ ਜਸ ਕਰਾਂ, ਮਹਾਰਾਜ ਜੀ ਦੀ ਵਡਿਆਈ ਕਰਾਂ, ਜਿਨ੍ਹਾਂ ਦੀ ਵਡਿਆਈ ਕਰਕੇ ਸੁਜਸ ਕਰਕੇ ਮਨ ਬਾਂਛਿਤ ਫਲਦਾਏ। ਮਨ ਬਾਂਛਿਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਰੱਬ ਦੇ ਪਿਆਰਿਆਂ ਮਹਾਂਪੁਰਖਾਂ ਗੁਰਸਿੱਖਾਂ ਭਗਤਾਂ ਸਾਧੂਆਂ ਨੂੰ ਨਮਸਕਾਰ ਕਰੀਏ, ਉਹਨਾਂ ਨੂੰ ਨਮਸਕਾਰ ਕਰਕੇ ਗੁਰੂ ਦਾ ਜਸ ਕਰੀਏ, ਆਪਣੇ ਗੁਰੂ ਦੀ ਵਡਿਆਈ ਕਰੀਏ, ਮਨ ਬਾਂਛਤ ਫਲ ਪਾਏ। ਕਹਿੰਦੇ ਜਦੋਂ ਆਪਣੇ ਗੁਰੂ ਦਾ ਜਸ ਕਰੋਗੇ ਤਾਂ ਤੁਹਾਨੂੰ ਮਨ ਬਾਂਛਤ ਫਲਾਂ ਦੀ ਪ੍ਰਾਪਤੀ ਹੋਵੇਗੀ। ਇਹ ਗੁਰੂ ਜਸ ਕਰਨ ਦੀ ਵਡਿਆਈ ਹੈ। ਆਪ ਜੀ ਮਹਾਰਾਜ ਜੀ ਦਾ ਜਸ ਸੁਣਦੇ ਹੋ, ਰੋਜ਼ ਕਥਾ ਸੁਣਦੇ ਹੋ ਗੁਰੂ ਪਾਤਸ਼ਾਹ ਦੀ, ਇਹਦਾ ਫਲ ਇਹ ਹੈ ਵੀ ਮਨ ਬਾਂਛਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ। ਇਸ ਪਾਵਨ ਅੰਮ੍ਰਿਤ ਜਸ ਨੂੰ ਕਹਿ ਕੇ ਸੁਣ ਕੇ ਗੁਰੂ ਦੀ ਵਡਿਆਈ ਕਰਕੇ ਸੁਣ ਕੇ ਜੋ ਮਨ 'ਚ ਚਾਹੀਦਾ ਹੈ ਉਹ ਪ੍ਰਾਪਤ ਹੋ ਜਾਂਦਾ ਹੈ। ਹਾਂਜੀ,
ਚੌਪਈ ਸ਼੍ਰੀ ਹਰਗੋਬਿੰਦ ਬੈਠ ਕਿਰਪਾਲੂ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੋ ਪਰਮ ਕਿਰਪਾਲੂ ਦਿਆਲੂ ਹਨ। ਛੇਵੇਂ ਪਾਤਸ਼ਾਹ ਸਦਾ ਹੀ ਕਿਰਪਾ ਵੰਡਦੇ ਆ ਕਿਉਂਕਿ ਕਿਰਪਾਲੂ ਨੇ। ਰਣ ਭੂਮੀ 'ਚ ਜੰਗ ਦੇ ਮੈਦਾਨ ਵਿੱਚ ਆਪਣੇ ਦੁਸ਼ਮਣਾਂ 'ਤੇ ਵੀ ਕਿਰਪਾ ਵਰਤਾਉਂਦੇ ਜਦੋਂ ਆਪਣੇ ਤੀਰਾਂ ਨਾਲ ਉਹਨਾਂ ਨੂੰ ਮਾਰਦੇ ਆ, ਅਤੇ ਜੰਗਲ 'ਚ ਸ਼ਿਕਾਰ ਖੇਡਦਿਆਂ ਜਿਹਨਾਂ ਜਾਨਵਰਾਂ ਨੂੰ ਆਪਣੇ ਸ਼ਸਤਰਾਂ ਨਾਲ ਮਾਰਦੇ ਉਹਨਾਂ 'ਤੇ ਵੀ ਕਿਰਪਾ ਹੀ ਕਰਦੇ ਆ। ਵੇਖਣ ਵਾਲਾ ਕਹਿੰਦਾ ਵੀ ਮਾਰ ਰਹੇ ਨੇ, ਪਰ ਦ੍ਰਿਸ਼ਟੀ ਵਾਲਾ ਕਹਿੰਦਾ ਕਿ ਸਤਿਗੁਰੂ ਮੁਕਤੀ ਕਰ ਰਹੇ ਨੇ, ਮੁਕਤੀ। ਦੋਨਾਂ ਦਾ ਨਜ਼ਰੀਆ, ਇੱਕ ਕਹਿੰਦਾ ਮਾਰ ਰਹੇ ਨੇ, ਇੱਕ ਕਹਿੰਦਾ ਉਹਨੂੰ ਮੁਕਤ ਕਰ ਰਹੇ ਨੇ ਕਿਉਂਕਿ ਸਤਿਗੁਰਾਂ ਦੇ ਹੱਥੋਂ ਮੁਕਤ ਹੋ ਰਿਹਾ। ਕਿਸੇ ਆਮ ਸਧਾਰਨ ਬੰਦੇ ਦੇ ਹੱਥੋਂ ਮਰਦਾ ਤੇ ਸ਼ਾਇਦ ਮਰਦਾ, ਪਰ ਛੇਵੇਂ ਪਾਤਸ਼ਾਹ ਦੇ ਹੱਥੋਂ ਮਰ ਰਿਹਾ ਤੇ ਫਿਰ ਮੁਕਤ ਹੋ ਰਿਹਾ। ਇਉਂ ਸਤਿਗੁਰੂ ਜੀ ਸਦਾ ਹੀ ਕਿਰਪਾਲੂ ਨੇ, ਉਹ ਸਦਾ ਹੀ ਕਿਰਪਾ ਕਰਦੇ ਨੇ, ਕਿਰਪਾ ਦੇ ਘਰ ਵਿੱਚ ਆ ਕੇ ਕਿਰਪਾ ਵਰਤਾਉਂਦੇ ਹਨ।
ਸਿੱਖ ਸੰਗਤ ਕੋ ਕਰੇ ਨਿਹਾਲ,
ਔਰ ਆਪਣੀਆਂ ਸਿੱਖ ਸੰਗਤਾਂ ਨੂੰ ਸਦਾ ਨਿਹਾਲ ਨਿਹਾਲ ਕਰਦੇ ਆ ਮਹਾਰਾਜ। ਜਿਹੜਾ ਗੁਰਸਿੱਖ ਜਿਹੜੀ ਸੰਗਤ ਵਿੱਚ ਮਹਾਰਾਜ ਜੀ ਦੇ ਕੋਈ ਮਾਈ ਭਾਈ ਆ ਜਾਂਦਾ ਹੈ ਉਹਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸਦਾ ਨਿਹਾਲ ਨਿਹਾਲ ਕਰਦੇ ਹਨ।
ਅਨਿਕ ਕਾਮਨਾ ਪਾਈ ਸਿਧਾਰੇ,
ਉਹ ਸੰਗਤਾਂ ਮਹਾਰਾਜ ਜੀ ਦੇ ਚਰਨਾਂ 'ਚੋਂ ਅਨੇਕ ਪ੍ਰਕਾਰ ਦੀਆਂ ਕਾਮਨਾਵਾਂ ਦੀ ਪੂਰਤੀ ਕਰਦੀਆਂ। ਜਿਹੜੀ ਜਿਹੜੀ ਕੋਈ ਕਾਮਨਾ ਧਾਰ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਉਂਦਾ ਉਹਦੀ ਉਹ ਕਾਮਨਾ ਪੂਰੀ ਹੁੰਦੀ ਅਤੇ ਮਹਾਰਾਜ ਜੀ ਕੋਲੋਂ ਖੁਸ਼ੀਆਂ ਲੈ ਕੇ ਜਾਂਦਾ। ਕੋਈ ਵੀ ਐਸਾ ਪ੍ਰਾਣੀ ਨਹੀਂ ਜਿਹੜਾ ਸਤਿਗੁਰਾਂ ਦੇ ਦਰੋਂ ਘਰੋਂ ਨਿਰਾਸ਼ ਪਰਤੇ। ਸਭ ਦੀਆਂ ਕਾਮਨਾਵਾਂ ਮਹਾਰਾਜ ਜੀ ਪੂਰੀਆਂ ਕਰਕੇ ਤੋਰਦੇ ਹਨ।
ਕੋ ਮੁਖ ਸੁੰਦਰ ਨਿਕਟ ਨਿਆਰੇ,
ਕਈ ਗੁਰਸਿੱਖ ਸਤਿਗੁਰਾਂ ਦੇ ਪਾਸ ਰਹਿੰਦੇ ਮਹਾਰਾਜ ਜੀ ਦੇ ਸੋਹਣੇ ਜੇ ਸੁੰਦਰ ਜੇ ਮੁਖੜੇ ਦੇ ਦਰਸ਼ਨ ਕਰਦੇ ਹਨ।
ਜਨਮ ਪਦਾਰਥ ਕਰਨ ਕਿਰਤਾਰਥ,
ਆਪਣੇ ਜਨਮ ਰੂਪੀ ਪਦਾਰਥ ਨੂੰ ਕਿਰਤਾਰਥ ਕਰਨ ਲਈ ਕਿ ਸਾਡਾ ਇਹ ਜਨਮ ਸਫਲ ਹੋ ਜਾਏ, ਸਾਡੀ ਇਹ ਜ਼ਿੰਦਗੀ ਸਕਾਰਥੀ ਹੋ ਜਾਏ, ਇਹਦੇ ਵਾਸਤੇ।
ਜਿਸ ਤੇ ਹੋਏ ਸਦਾ ਸ਼ੁਭ ਸਵਾਰਥ,
ਕਿ ਜਿਹਦੇ ਨਾਲ ਸਾਡੇ ਜਨਮ ਦਾ ਸਾਨੂੰ ਅਸਲ ਪ੍ਰਯੋਜਨ ਪ੍ਰਾਪਤ ਹੋਵੇ, ਆਪਣੇ ਜੀਵਨ ਦੀ ਅਸਲੀ ਖੇਡ ਸਾਨੂੰ ਪ੍ਰਾਪਤ ਹੋਵੇ, ਇੱਦਾਂ ਦੀ ਘਾਲਣਾ ਗੁਰਸਿੱਖ ਗੁਰੂ ਸ਼ਰਨ ਚ ਆ ਕੇ ਘਾਲਦੇ ਹਨ।
ਸਾਈਂ ਦਾਸ ਰਿਓ ਤਬ ਪਾਸ,
ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੰਬੰਧੀ ਸਨ ਭਾਈ ਸਾਈਂ ਦਾਸ ਜੀ, ਡਰੋਲੀ ਨਗਰ ਦੇ ਰਹਿਣ ਵਾਲੇ ਬਹੁਤ ਹੀ ਆਤਮ ਗਿਆਨੀ ਮਹਾਂਪੁਰਖ ਹੋਏ ਭਾਈ ਸਾਈਂ ਦਾਸ। ਛੇਵੇਂ ਪਾਤਸ਼ਾਹ ਜੀ ਦੇ ਰਿਸ਼ਤੇ 'ਚ ਸਾਂਢੂ ਵੀ ਲੱਗਦੇ ਸਨ, ਪਰ ਕਦੇ ਦੁਨੀਆਦਾਰੀ ਦੇ ਇਸ ਰਿਸ਼ਤੇ ਦਾ ਸੰਕਲਪ ਹਿਰਦੇ 'ਚ ਨਹੀਂ ਲਿਆਂਦਾ। ਸੋਹਣਾ ਘਰ ਬਣਾਇਆ ਅਤੇ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੇ ਪਰਿਵਾਰ ਦਾ ਉਤਾਰਾ ਕਰਵਾਇਆ। ਬਹੁਤ ਸੇਵਾ ਟਹਿਲ ਕਮਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਸੇਵਾ ਕਰਦਿਆਂ ਕਰਦਿਆਂ ਬੜੇ ਸਿੱਧ ਪੁਰਸ਼ ਹੋ ਗਏ ਭਾਈ ਸਾਈਂ ਦਾਸ ਜੀ। ਪਿੱਛੇ ਆਪ ਜੀ ਨੇ ਉਹ ਕਥਾ ਸੁਣੀ, ਛੇਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਜਨਮ ਵੀ ਭਾਈ ਸਾਈਂ ਦਾਸ ਜੀ ਦੇ ਘਰ ਡਰੋਲੀ ਪਿੰਡ 'ਚ ਹੀ ਹੋਇਆ ਸੀ। ਤੋ ਭਾਈ ਸਾਈਂ ਦਾਸ ਜੀ ਜੋ ਸਤਿਗੁਰੂ ਜੀ ਦੇ ਬਹੁਤ ਹੀ ਸ਼ਰਧਾਲੂ ਸੇਵਕ ਨੇ, ਉਹ ਅਕਸਰ ਆ ਜਾਂਦੇ ਅਤੇ ਕਈ ਕਈ ਮਹੀਨੇ ਫਿਰ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਹੀ ਰਹਿੰਦੇ ਅੰਮ੍ਰਿਤਸਰ ਸਾਹਿਬ। ਭਾਈ ਸਾਈਂ ਦਾਸ ਜੀ ਆਪਣੇ ਜੀਵਨ ਨੂੰ ਸਫਲਿਆਂ ਕਰਨ ਲਈ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਦੇ ਪਾਸ ਰਹਿ ਗਏ।
ਕਰੇ ਤਾਏ ਸੋ ਬਾਕ ਬਿਲਾਸ,
ਭਾਈ ਸਾਈਂ ਦਾਸ ਨਾਲ ਮਹਾਰਾਜ ਜੀ ਦਾ ਬਹੁਤ ਹੀ ਪ੍ਰੇਮ ਸੀ। ਬਹੁਤ ਸੋਹਣੇ ਬਚਨ ਬਿਲਾਸ ਭਾਈ ਸਾਈ ਦਾਸ ਨਾਲ ਮਹਾਰਾਜ ਜੀ ਬੈਠਿਆਂ ਕਰਦੇ ਹਨ।
ਦੀਪ ਮਾਲਕੋ ਮੇਲਾ ਆਇਓ,
ਇਹਨੇ ਨੂੰ ਦੀਪ ਮਾਲਾ ਦਾ ਦੀਵਾਲੀ ਦਾ ਮੇਲਾ ਆ ਗਿਆ, ਯਾਨੀ ਕਿ ਬੰਦੀ ਛੋੜ ਦਿਵਸ ਆ ਗਿਆ।
ਜਿਤ ਕਿਤ ਤੇ ਸਿੱਖ ਗਾਨਿਓ ਮਡਾਇਓ,
ਦੀਪ ਮਾਲਾ ਦਾ ਮੇਲਾ ਜਾਣਦਿਆਂ ਚਾਰਾਂ ਦਿਸ਼ਾਵਾਂ ਚੋਂ ਬੇਅੰਤ ਗੁਰੂ ਕੀਆਂ ਸੰਗਤਾਂ, ਕਿਉਂਕਿ ਦੀਪ ਮਾਲਾ ਦਾ ਜੋੜ ਮੇਲਾ ਸਮੁੱਚਾ ਪੰਥ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਹੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋੜ ਮੇਲ ਮਨਾਉਂਦੇ ਨੇ, ਹੁਣ ਤੱਕ ਖਾਲਸਾ ਮਨਾਉਂਦਾ। ਤੋ ਬਹੁਤ ਸਾਰੀ ਸੰਗਤ ਛੇਵੇਂ ਪਾਤਸ਼ਾਹ ਦੇ ਸਮੇਂ ਦੀਪ ਮਾਲ ਦਾ ਮੇਲਾ ਜਾਣਦਿਆਂ ਹੋਇਆਂ ਦੂਰੋਂ ਦਰੇਡਿਓ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਆਈਆਂ ਹਨ।
ਮੁੱਖ ਮਸੰਦ ਸੰਗਤਾਂ ਲਿਆਵੀ,
ਜਿਹੜੇ ਗੁਰੂ ਘਰ ਦੇ ਮੁੱਖ ਮਸੰਦ ਨੇ ਉਹ ਬਹੁਤ ਸਾਰੀ ਸੰਗਤ ਨੂੰ ਪ੍ਰੇਰ ਕੇ ਲੈ ਕੇ ਆਉਂਦੇ ਹਨ।
ਦਰਬ ਸੰਚ ਗਾਨੇ ਆਪ ਸੁਹਾਵੇ,
ਧਨ ਇਕੱਤਰ ਕਰਕੇ ਸੰਗਤ ਕੋਲੋਂ ਦਸਵੰਧ ਦੀ ਜਿਹੜੀ ਮਾਇਆ ਹੈ ਉਹ ਇਕੱਠੀ ਕਰਕੇ ਲੈ ਕੇ ਆਉਂਦੇ ਹਨ।
ਅਟਲ ਰਾਏ ਕੀ ਸੁਧਕੋ ਪਾਏ,
ਹੁਣ ਜਿਹਨੂੰ ਪਤਾ ਲੱਗਦਾ ਹੈ ਕਿ ਬਾਬਾ ਅਟਲ ਰਾਏ ਸਾਹਿਬ ਜੀ ਸੱਚਖੰਡ ਚਲੇ ਗਏ, ਕਿਉਂਕਿ ਸੰਗਤ ਖਾਲਸਾ ਜੀ ਅੱਜ ਵਾਂਗੂ ਸਾਧਨ ਨਹੀਂ ਸੀ ਵੀ ਇੱਕਦਮ ਗੱਲ ਸਾਰੇ ਪਾਸੇ ਫੈਲ ਜਾਏ। ਕਈ ਦੂਰ ਦਰੇਡੇ ਅਫਗਾਨਿਸਤਾਨ ਤੱਕ ਕਾਬਲ ਕੰਧਾਰ ਤੱਕ ਖਬਰ ਪਹੁੰਚਦਿਆਂ ਸਮਾਂ ਲੱਗਣਾ ਹੀ ਸੀ, ਕਿਸੇ ਸਿੱਖ ਨੇ ਜਾਣਾ ਸੀ ਉਹ ਅੱਗੇ ਜਾ ਕੇ ਉਹਨੇ ਦੱਸਣਾ ਸੀ। ਕਹਿੰਦੇ ਪੂਰਾ ਸਾਲ ਭਾਰੀ ਬਾਬਾ ਅਟਲ ਰਾਏ ਜੀ ਦੇ ਸੱਚਖੰਡ ਜਾਣ ਤੋਂ ਬਾਅਦ ਜਿਵੇਂ ਜਿਵੇਂ ਸੰਗਤ ਨੂੰ ਪਤਾ ਲੱਗਦਾ ਉਹ ਸਾਰੀ ਸੰਗਤ ਫਿਰ ਛੇਵੇਂ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਉਂਦੀ। ਦੂਰੋਂ ਦਰੇਡਿਓਂ ਗੁਰਸਿੱਖ ਚੱਲ ਕੇ ਆਉਂਦੇ ਤੇ ਬਾਬਾ ਅਟਲ ਰਾਏ ਜੀ ਦੇ ਸੰਬੰਧ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਜੀ ਨਾਲ ਬਚਨ ਬਿਲਾਸ ਕਰਦੇ ਹਨ।
ਯਾਤੀ ਚਲਿਆ ਈ ਸਮੁਦਾਏ,
ਹੁਣ ਜਿਹੜੀ ਸੰਗਤ ਨੇ ਵੇਖਿਆ ਸੀ ਵੀ ਅਸੀਂ ਅਗਲੇ ਸਾਲ ਜਾਵਾਂਗੇ, ਪਰ ਜਦੋਂ ਉਹਨਾਂ ਨੂੰ ਖਬਰ ਹੋਈ ਕਿ ਬਾਬਾ ਅਟਲ ਰਾਏ ਜੀ ਸੱਚਖੰਡ ਗਏ, ਜਿਨ੍ਹਾਂ ਨੇ ਨਹੀਂ ਸੀ ਆਉਣਾ ਉਹ ਵੀ ਫਿਰ ਆਏ, ਵੀ ਛੇਵੇਂ ਪਾਤਸ਼ਾਹ ਨੂੰ ਮਿਲੀ, ਇਹ ਬੜੀ ਵੱਡੀ ਘਟਨਾ ਘਟੀ ਹੈ। ਸਤਿਗੁਰਾਂ ਦੇ ਸਾਹਿਬਜ਼ਾਦੇ ਨੇ ਬੜੇ ਆਤਮ ਗਿਆਨੀ ਮਹਾਂਪੁਰਖ ਉਹ ਸੱਚਖੰਡ ਚਲੇ ਗਏ ਹੈ, ਇਸ ਕਰਕੇ ਬਹੁਤ ਸਾਰੀ ਸੰਗਤ ਜਿਹੜੀ ਆ ਇਸ ਕਰਕੇ ਵੀ ਚੱਲ ਕੇ ਆਈ।
ਦਰਬ ਸੰਚ ਗਾਨੀ ਅਪਰ ਵਿਸਾਲਾ,
ਤੇ ਸੰਗਤ ਦੇ ਕੋਲੋਂ ਦਸਵੰਧ ਦੀ ਮਾਇਆ ਇਕੱਤਰ ਕਰਕੇ ਲੈ ਕੇ ਆਏ।
ਪਹੁੰਚੇ ਸਕਲ ਆਏ ਤਿਸ ਕਾਲਾ,
ਬਹੁਤ ਸਾਰੀ ਸੰਗਤ ਚੱਲ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਈ।
ਪੂਰਬ ਸਤਿਗੁਰ ਕੀ ਟਿਗ ਜਾਵੇ,
ਪਹਿਲਾਂ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ ਚੱਲ ਕੇ ਆਉਂਦੇ ਗੁਰਸਿੱਖ, ਜਿੰਨੀ ਸੰਗਤ ਆਈ ਪਹਿਲਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਹਾਜ਼ਰ ਹੁੰਦੀ ਹੈ।
ਅਟਲ ਰਾਏ ਕੇ ਹੀਤ ਬੁਲਾਵੇ,
ਫਿਰ ਬਾਬਾ ਅਟਲ ਰਾਏ ਜੀ ਦੇ ਸੰਬੰਧ 'ਚ ਗੱਲ ਕਰਦੇ ਛੇਵੇਂ ਪਾਤਸ਼ਾਹ ਨਾਲ, ਮਹਾਰਾਜ ਜੀ ਇਹ ਕਿਵੇਂ ਖੇਡ ਵਰਤ ਗਈ, ਕਿਵੇਂ ਭਾਣਾ ਵਰਤ ਗਿਆ ਕਿ ਬਾਬਾ ਅਟਲ ਰਾਏ ਜੀ ਅਚਾਨਕ ਹੀ ਸੱਚਖੰਡ ਚਲੇ ਗਏ ਨੇ।
ਪੁਨੇ ਉਪਾਇਨ ਕੋ ਅਰ ਪਾਵੇ,
ਜਿਵੇਂ ਪਾਤਸ਼ਾਹ ਜੀ ਕਹਿੰਦੇ ਭਾਈ ਹੋਣੀ ਜਿਵੇਂ ਪਰਮਾਤਮਾ ਦਾ ਹੁਕਮ ਸੀ ਉਦਾਂ ਵਰਤ ਗਿਆ। ਏਦਾਂ ਫਿਰ ਜਿਹੜੀ ਸੰਗਤ ਆਉਂਦੀ ਭੇਟਾਵਾਂ ਲੈ ਕੇ ਆਉਂਦੇ, ਉਹ ਭੇਟਾਵਾਂ ਜਥਾ ਸ਼ਕਤ ਮਹਾਰਾਜ ਜੀ ਦੇ ਚਰਨਾਂ ਵਿੱਚ ਭੇਟਾ ਕਰਦੇ ਹਨ।
ਗੁਰ ਤੇ ਖੁਸ਼ੀ ਬੰਦ ਕਰ ਪਾਵੇ,
ਮਹਾਰਾਜ ਜੀ ਦੇ ਚਰਨਾਂ 'ਚ ਵੰਦਨਾ ਕਰਕੇ ਨਮਸਕਾਰ ਕਰਕੇ ਮਹਾਰਾਜ ਜੀ ਦੇ ਪਾਸੋਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਗੁਰਸਿੱਖ।
ਸ੍ਰੀ ਗੁਰ ਤਖਤ ਅਕਾਲ ਸੁਹਾਏ,
ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਅਕਾਲ ਤਖਤ ਸਾਹਿਬ ਖਾਲਸੇ ਪੰਥ ਦੀ ਸ਼ਾਨ ਪ੍ਰਤੀਕ ਸ਼ਾਨ ਦਾ ਸ੍ਰੀ ਅਕਾਲ ਤਖਤ ਸਾਹਿਬ ਮਹਾਰਾਜ ਜੀ ਬਿਰਾਜਮਾਨ ਹਨ।
ਧਰੇ ਉਪਾਇਨ ਜੀ ਸਿੱਖ ਲਿਆਏ,
ਜਿਹੜੇ ਕੋਈ ਗੁਰਸਿੱਖ ਭੇਟਾਵਾਂ ਲੈ ਕੇ ਆਉਂਦੇ ਨੇ ਮਹਾਰਾਜ ਜੀ ਦੇ ਮਹਾਨ ਤਖਤ ਤੇ ਹਾਜ਼ਰੀਆਂ ਭਰ ਕੇ ਗੁਰਦੇਵ ਦੇ ਚਰਨਾਂ ਵਿੱਚ ਉਹ ਭੇਟਾਵਾਂ ਅਰਪਣ ਕਰਦੇ ਹਨ।
ਅਧਿਕ ਪੀਰ ਚੋਂ ਦਿਸ਼ਮੈ ਹੋਵੇ,
ਚਾਰਾਂ ਦਿਸ਼ਾਵਾਂ ਤੇ ਬੇਅੰਤ ਸੰਗਤਾਂ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ 'ਚ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਨੂੰ ਚੱਲ ਕੇ ਆਉਂਦੀਆਂ ਨੇ।
ਖਰੇ ਹਜ਼ਾਰੋਂ ਦਰਸ਼ਨ ਜੋਵੇ,
ਸੈਂਕੜਿਆਂ ਦੀ ਗਿਣਤੀ 'ਚ ਗੁਰਸਿੱਖ ਸਾਹਮਣੇ ਲੈਣਾ ਲਾ ਕੇ ਖੜੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਮਹਾ ਮਸੰਦ ਬ੍ਰਿੰਦ ਥਿਤ ਪਾਸ,
ਜਿਹੜੇ ਗੁਰੂ ਘਰ ਦੇ ਵੱਡੇ ਮਸੰਦ ਨੇ ਗੁਰੂ ਘਰ ਦੀ ਸਾਰੀ ਕਾਰ ਮੁਖਤਿਆਰੀ ਚਲਾਉਂਦੇ ਆ, ਲੰਗਰ ਚਲਾਉਂਦੇ ਆ, ਖਰਚ ਆਮਦਨ ਸਾਂਭਦੇ ਆ, ਉਹ ਸਭ ਮਹਾਰਾਜ ਜੀ ਦੇ ਕੋਲ ਬੈਠੇ ਹਨ।
ਖਰੋ ਮੇਵਰੋ ਕਰੇ ਅਰਦਾਸ,
ਅਰਦਾਸੀਆ ਸਿੰਘ ਖੜਾ ਜਿਹੜੀ ਸੰਗਤ ਆਉਂਦੀ ਆ ਉਹਦੀ ਅਰਦਾਸ ਉਹ ਅਰਦਾਸੀਆ ਸਿੰਘ ਮਹਾਰਾਜ ਜੀ ਦੇ ਚਰਨਾਂ ਉਹਨੂੰ ਮੇਵੜਾ ਕਹਿੰਦੇ। ਅੱਜ ਕੱਲ੍ਹ ਆਪਾਂ ਅਰਦਾਸੀਆ ਸਿੰਘ ਕਹਿ ਦਿੰਦੇ ਹਾਂ, ਪਹਿਲਾਂ ਮੇਵੜਾ ਕਹਿੰਦੇ ਸਨ। ਅਤੇ ਮੇਵੜਾ ਜਿਹੜਾ ਅਰਦਾਸੀਆ ਉਹ ਮਹਾਰਾਜ ਜੀ ਦੇ ਚਰਨਾਂ 'ਚ ਆਈਆਂ ਹੋਈਆਂ ਸੰਗਤਾਂ ਦੀ ਅਰਦਾਸ ਬੇਨਤੀ ਕਰਦਾ ਹੈ।
ਸੁਭਟਨ ਕੋ ਬੜ ਲੱਗਿਓ ਦੀਵਾਨ,
ਮਹਾਰਾਜ ਜੀ ਦੇ ਬੜੇ ਬੜੇ ਸੂਰਮੇ ਯੋਧੇ ਮਰਦ ਦਲੇਰ ਉਹ ਸਤਿਗੁਰਾਂ ਦੀ ਸਭਾ ਵਿੱਚ ਸ਼ਸਤਰਧਾਰੀ ਹੋ ਕੇ ਤਿਆਰ ਬਰ ਤਿਆਰ ਹੋ ਕੇ ਬੈਠੇ ਹਨ।
ਵਿੱਚ ਬਿਰਾਜੇ ਸ਼੍ਰੀ ਭਗਵਾਨ,
ਸ਼੍ਰੀ ਭਗਵਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਉਹਨਾਂ ਸਾਰੇ ਯੋਧਿਆਂ ਗੁਰਸਿੱਖਾਂ ਸੰਗਤਾਂ ਦੇ ਵਿੱਚ ਬਿਰਾਜਮਾਨ ਹਨ।
ਚਮਰ ਚਾਰੂ ਸਿਰ ਪਰ ਸ਼ੁਭ ਟਰੇ,
ਮਹਾਰਾਜ ਜੀ ਦੇ ਸੀਸ ਉੱਤੇ ਚਵਰ ਝੁਲਾਇਆ ਜਾ ਰਿਹਾ, ਬੜੀ ਸ਼ਰਧਾ ਨਾਲ ਚਵਰ ਬਰਦਾਰ ਗੁਰਦੇਵ ਦੇ ਸੀਸ ਉੱਤੇ ਚਵਰ ਝੁਲਾ ਰਿਹਾ ਹੈ।
ਹੰਸਨ ਕੀ ਸਮਸਰਤਾ ਤਰੇ,
ਕਹਿੰਦੇ ਚਵਰ ਸਾਹਿਬ ਏਦਾਂ ਜਾਪਦਾ ਜਿਵੇਂ ਪਾਤਸ਼ਾਹ ਦੇ ਸੀਸ ਤੇ ਹੰਸ ਫਿਰਦਾ ਹੋਵੇ, ਜਿਵੇਂ ਚਿੱਟੇ ਰੰਗ ਦਾ ਹੰਸ ਹੁੰਦਾ ਉਹ ਹੰਸ ਦੇ ਮਨਿੰਦ ਮਹਾਰਾਜ ਜੀ ਦੇ ਸੀਸ ਤੇ ਚਵਰ ਝੁਲ ਰਿਹਾ।
ਸ਼ਸਤਰ ਆਨ ਜੋ ਅਰਪਤ ਆਗੇ,
ਬਹੁਤ ਸਾਰੇ ਗੁਰਸਿੱਖ ਮਹਾਰਾਜ ਜੀ ਲਈ ਸ਼ਸਤਰ ਲੈ ਕੇ ਆਉਂਦੇ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਸੀ ਕਿ ਸਾਡੇ ਵਾਸਤੇ ਵਧੀਆ ਵਧੀਆ ਸ਼ਸਤਰ ਤੇ ਘੋੜੇ ਲਿਆ ਕੇ ਸਿੱਖ ਹਾਜ਼ਰ ਕਰਨ। ਇਸ ਕਰਕੇ ਬਹੁਤ ਸਾਰੇ ਗੁਰਸਿੱਖ ਚੰਗੇ ਚੰਗੇ ਵਧੀਆ ਵਧੀਆ ਸ਼ਸਤਰ ਬਣਾ ਕੇ ਉਹ ਮਹਾਰਾਜ ਜੀ ਦੇ ਚਰਨਾਂ 'ਚ ਲਿਆ ਕੇ ਭੇਟਾ ਕਰਦੇ ਹਨ।
ਤਿਸੇ ਗਹੀ ਕਬ ਹੀਰਨ ਲਾਗੇ,
ਹੋਰ ਕੋਈ ਭੇਟਾ ਜਿਹੜੀ ਸਿੱਖ ਲਿਆ ਕੇ ਭੇਟਾ ਕਰਦੇ ਮਹਾਰਾਜ ਜੀ ਉਹਦੇ ਵੱਲ ਘੱਟ ਵੇਖਦੇ। ਜਦੋਂ ਕੋਈ ਸ਼ਸਤਰ ਲਿਆ ਕੇ ਭੇਟ ਕਰਦਾ ਤੇ ਝੱਟ ਹੱਥ 'ਚ ਫੜ ਕੇ ਸ਼ਸਤਰ ਦੇ ਦਰਸ਼ਨ ਕਰਨ ਲੱਗ ਪੈਂਦੇ, ਉਹਨੂੰ ਮਿਆਨ 'ਚੋਂ ਕੱਢ ਕੇ ਵੇਖਦੇ, ਜੁੰਦੇ ਪਰਖਦੇ, ਉਹਦਾ ਮੁੱਠਾ ਵੇਖਦੇ, ਧਾਰ ਵੇਖਦੇ, ਤੇ ਵੇਖ ਕੇ ਮਹਾਰਾਜ ਜੀ ਕਹਿੰਦੇ ਵਾਹ ਸਿੱਖਾ ਧੰਨ ਹੈ, ਬੜਾ ਵਧੀਆ ਸ਼ਸਤਰ ਲੈ ਕੇ ਆਇਆ ਗੁਰੂ ਕੇ ਖਜ਼ਾਨਿਆਂ ਲਈ, ਤੇਰੇ ਤੇ ਖੁਸ਼ੀਆਂ। ਏਦਾਂ ਮਹਾਰਾਜ ਬੜੇ ਹੀ ਪ੍ਰਸੰਨ ਹੁੰਦੇ ਜੇ ਕੋਈ ਸ਼ਸਤਰ ਲਿਆ ਕੇ ਭੇਟਾ ਕਰਦਾ।
ਬਿਧੀ ਚੰਦ ਜੇਠਾ ਦਿਕਿਓਰ,
ਬਾਬਾ ਬਿਧੀ ਚੰਦ ਸਾਹਿਬ, ਭਾਈ ਜੇਠਾ ਜੀ, ਔਰ ਇਹਨਾਂ ਤੋਂ ਇਲਾਵਾ ਹੋਰ ਵੀ ਜਿਹੜੇ ਗੁਰੂ ਘਰ ਦੇ ਸਿੱਖ ਹਨ,
ਪਰਵਾਰਤ ਸੋਡੀ ਸਿਰ ਮੋਰ,
ਸਾਰੇ ਸਿੱਖ ਮਹਾਰਾਜ ਜੀ ਦੇ ਚਾਰੇ ਪਾਸੇ ਘੇਰਾ ਪਾਈ ਬੈਠੇ ਰਹਿੰਦੇ ਸਨ। ਜਦੋਂ ਦੀਵਾਨ ਸਜਦਾ, ਇਹ ਖਾਸ ਖਾਸ ਜਿਹੜੇ ਸਿੱਖ ਸੀ ਮਹਾਰਾਜ ਜੀ ਦੇ ਬਹੁਤ ਹੀ ਪਿਆਰੇ, ਉਹ ਮਹਾਰਾਜ ਜੀ ਦੇ ਨੇੜੇ ਸਜਦੇ, ਸਾਰਿਆਂ ਨੂੰ ਮਹਾਰਾਜ ਜੀ ਆਪਣੇ ਨੇੜੇ ਨੇੜੇ ਬਿਠਾਉਂਦੇ।
ਕਬ ਗੁਰਦਾਸ ਸੰਗ ਕੈ ਬੈਨ,
ਕਦੇ ਕਦੇ ਭਾਈ ਗੁਰਦਾਸ ਜੀ ਨਾਲ ਮਹਾਰਾਜ ਜੀ ਗੱਲਬਾਤ ਕਰਦੇ।
ਕਬਹੂ ਕਰੇ ਸੰਗਤ ਦਿਸ਼ਨੈਨ,
ਕਦੇ ਬਾਬਾ ਬਿਧੀ ਚੰਦ ਸਾਹਿਬ ਨਾਲ ਗੱਲਬਾਤ ਕਰਦੇ, ਕਦੇ ਭਾਈ ਜੇਠੇ ਨਾਲ, ਕਦੇ ਜਿਹੜੀ ਸੰਗਤ ਆਈ ਆ ਉਹਨਾਂ ਦਾ ਹਾਲ ਚਾਲ ਪੁੱਛਦੇ ਆ, ਉਹਨਾਂ ਵੱਲ ਵੇਖਦੇ ਆ, ਉਹਨਾਂ ਨੂੰ ਨਿਹਾਲ ਕਰ ਦਿੰਦੇ। ਜਿਹਦੇ ਵੱਲ ਵੀ ਵੇਖਦੇ ਨੇ ਗੁਰੂ ਹਰਗੋਬਿੰਦ ਸਾਹਿਬ, ਉਹ ਕਿਰਤਾਰਤ ਹੋ ਜਾਂਦਾ, ਉਹ ਨਿਹਾਲ ਹੋ ਜਾਂਦਾ ਹੈ।
ਸ਼੍ਰੀ ਗੁਰ ਦਿੱਤਾ ਨਿਕਟ ਸੁਹਾਏ,
ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਵੀ ਆਏ ਨੇ ਦੀਵਾਲੀ ਦਾ ਜੋੜ ਮੇਲਾ ਜਾਣ ਕੇ, ਉਹ ਵੀ ਮਹਾਰਾਜ ਛੇਵੇਂ ਪਾਤਸ਼ਾਹ ਦੇ ਕੋਲ ਬੈਠੇ ਹਨ।
ਇੱਕ ਦਿਸ਼ ਸੂਰਜ ਮਲ ਦੁੱਤੀ ਪਾਏ,
ਇੱਕ ਪਾਸੇ ਬਾਬਾ ਗੁਰਦਿੱਤਾ ਜੀ ਬੈਠੇ ਨੇ, ਦੂਜੇ ਪਾਸੇ ਮਹਾਰਾਜ ਜੀ ਦੇ ਸਾਹਿਬਜ਼ਾਦੇ ਜਿਹੜੇ ਦੂਸਰੇ ਸਥਾਨ ਤੇ ਸੀ, ਬਾਬਾ ਗੁਰਦਿੱਤਾ ਸਾਹਿਬ ਤੋਂ ਛੋਟੇ ਸੀ, ਬਾਬਾ ਸੂਰਜਮੱਲ ਜੀ, ਉਹ ਬੈਠੇ ਨੇ ਮਹਾਂਪੁਰਖ।
ਅਣੀ ਰਾਏ ਬੈਠੇ ਗੁਰ ਤੀਰ,
ਨਾਲ ਹੀ ਬਿਲਕੁਲ ਮਹਾਰਾਜ ਜੀ ਦੇ ਬਾਬਾ ਅਣੀ ਰਾਏ ਜੀ, ਇਹ ਤੀਸਰੇ ਸਾਹਿਬਜ਼ਾਦੇ ਸੀ ਮਹਾਰਾਜ ਜੀ ਦੇ, ਬਾਬਾ ਅਣੀ ਰਾਏ ਜੀ ਬੈਠੇ ਹਨ।
ਆਵੇ ਜਾਏ ਸੰਗਤਾਂ ਪੀਰ,
ਬਹੁਤ ਸਾਰੀਆਂ ਸੰਗਤਾਂ ਆ ਰਹੀਆਂ ਨੇ ਜਾ ਰਹੀਆਂ ਨੇ, ਕੋਈ ਨਮਸਕਾਰ ਕਰ ਰਿਹਾ, ਕੋਈ ਭੇਟਾਵਾਂ ਅਰਪਣ ਕਰ ਰਿਹਾ, ਕੋਈ ਅਰਦਾਸ ਕਰ ਰਿਹਾ।
ਸ਼ਬਦ ਰਬਾਬੀ ਗਾਵਤ ਆਗੇ,
ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਜਿਹੜੇ ਰਬਾਬੀ ਸਿੱਖ ਨੇ ਉਹ ਕੀਰਤਨ ਕਰ ਰਹੇ ਨੇ, ਬੜੇ ਪਿਆਰ ਨਾਲ ਰੱਬੀ ਬਾਣੀ ਦਾ ਕੀਰਤਨ ਗਾ ਰਹੇ ਨੇ।
ਸੁਨਤ ਸਿੱਖ ਸਮਝਤ ਵੱਡ ਭਾਗੇ,
ਜਿਹੜੇ ਵੱਡਿਆਂ ਭਾਗਾਂ ਵਾਲੇ ਸਿੱਖ ਨੇ ਉਹ ਗੁਰਬਾਣੀ ਦਾ ਕੀਰਤਨ ਸੁਣ ਕੇ ਉਹਨੂੰ ਸਮਝਦੇ ਆ ਗੁਰਬਾਣੀ ਕਹਿ ਕੀ ਰਹੀ ਹੈ। ਕੀਰਤਨ ਸੁਣਦਿਆਂ ਗੁਰਬਾਣੀ ਨੂੰ ਸਮਝਣਾ ਕਿ ਗੁਰਬਾਣੀ ਨੇ ਸਾਡੇ ਲਈ ਕੀ ਹੁਕਮ ਕੀਤਾ, ਗੁਰਬਾਣੀ ਚ ਸਤਿਗੁਰੂ ਸਾਨੂੰ ਕੀ ਆਗਿਆ ਕਰਦੇ ਹਨ?
10 ਅੰਕ ਸ੍ਰੀ ਤੇਗ ਬਹਾਦਰ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇੱਕ ਲਾਗੇ ਸੇਵਾਦਾਰ ਆ, ਉਹਨੇ ਗੋਦੀ ਚੁੱਕਿਆ ਹੋਇਆ, ਨੌਵੇਂ ਪਾਤਸ਼ਾਹ ਨੂੰ ਗੋਦ ਵਿੱਚ ਚੁੱਕਿਆ ਹੋਇਆ। 2-3 ਵਰੇ ਦੀ ਉਮਰ ਹੋਵੇਗੀ ਸਾਹਿਬ ਨੌਵੇਂ ਪਾਤਸ਼ਾਹ ਦੀ, ਉਹਨਾਂ ਨੂੰ ਗੋਦੀ ਚੁੱਕਿਆ ਹੋਇਆ ਲਾਗੇ ਇੱਕ ਸੇਵਾਦਾਰ ਨੇ
ਬੈਠੇ ਸਤਿਗੁਰ ਕੇ ਟਿਗ ਸਾਦਰ।
ਏਦਾਂ ਬਹੁਤ ਸਾਰੇ ਗੁਰਸਿੱਖ ਮਹਾਰਾਜ ਜੀ ਦੇ ਪਾਸ ਬੈਠੇ ਬੜੇ ਸਤਿਕਾਰ ਨਾਲ।
ਕਰੇ ਕਾਮਨਾ ਪੂਰਨ ਬ੍ਰਿੰਦ।
ਬਹੁਤ ਸਾਰੇ ਸਿੱਖਾਂ ਦੀਆਂ ਕਾਮਨਾਵਾਂ ਗੁਰੂ ਹਰਗੋਬਿੰਦ ਸਾਹਿਬ ਪੂਰੀਆਂ ਕਰ ਰਹੇ ਨੇ।
ਸਾਬਿਦ ਸਭਨ ਆਨੰਦ ਬਿਲੰਦ।
ਸਰਵ ਪ੍ਰਕਾਰ ਨਾਲ ਸਭ ਨੂੰ ਭਾਰੀ ਆਨੰਦ ਬਖਸ਼ ਰਹੇ ਨੇ ਛੇਵੇਂ ਪਾਤਸ਼ਾਹ। ਜਿਹਦੇ ਵੱਲ ਵੇਖਦੇ ਉਹਨੂੰ ਪਰਮ ਆਨੰਦ ਕਣਾ ਆਨੰਦ ਪ੍ਰਦਾਨ ਕਰਦੇ ਨੇ।
ਪ੍ਰੇਮ ਚੰਦ ਇੱਕ ਖੱਤਰੀ ਆਇਓ।
ਖਾਲਸਾ ਜੀ ਨਾ ਸਿੱਖਾਂ ਵਿੱਚ ਇੱਕ ਗੁਰਸਿੱਖ ਚੱਲ ਕੇ ਆਇਆ, ਬੜੇ ਸਨਿਮਰ ਭਾਵ ਨਾਲ ਇਹਨੇ ਗੁਰੂ ਪਾਤਸ਼ਾਹ ਦੇ ਚਰਨਾਂ ਚ ਮੱਥਾ ਟੇਕਿਆ। ਇਹ ਗੁਰਸਿੱਖ ਦਾ ਨਾਮ ਸੀ ਭਾਈ ਪ੍ਰੇਮ ਚੰਦ। ਇਹ ਖੱਤਰੀ ਵਰਣ ਵਿੱਚੋਂ ਸੀ, ਇਹਦਾ ਨਾਮ ਭਾਈ ਪ੍ਰੇਮ ਚੰਦ ਹੈ।
ਸਹਿਤ ਪੁੱਤਰ ਸਤਿਗੁਰ ਦਰਸਾਇਓ।
ਇਹਦਾ ਇੱਕ ਲੜਕਾ ਹੈ ਇਹਦੇ ਨਾਲ ਪੁੱਤਰ, ਆਪਣੇ ਪੁੱਤਰ ਦੇ ਸਮੇਤ, ਛੋਟੀ ਉਮਰ ਦਾ ਹੀ ਹੈ ਪੁੱਤਰ ਵੀ, ਉਹਦੇ ਸਮੇਤ ਭਾਈ ਪ੍ਰੇਮ ਚੰਦ ਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ।
ਕੰਨਿਆ ਹੁਤੀ ਤਾਏ ਘਰ ਮਾਈ।
ਪ੍ਰੇਮ ਚੰਦ ਦੇ ਘਰ ਦੇ ਵਿੱਚ ਇਹਦੀ ਇੱਕ ਕੰਨਿਆ ਵੀ ਸੀ, ਲੜਕੇ ਨੂੰ ਨਾਲ ਲਿਆਇਆ ਸੀ ਤੇ ਲੜਕੀ ਵੀ ਸੀ ਇੱਕ, ਉਹ ਲੜਕੀ ਘਰ ਦੇ ਵਿੱਚ ਹੈ।
ਬਰ ਖੋਜਤ ਕਿਤ ਪਾਇਓ ਨਾਈ।
ਤੇ ਰਹਿਣ ਵਾਲਾ ਸੀ ਇਹ ਕਰਤਾਰਪੁਰ ਸਾਹਿਬ ਦਾ। ਇਹਦੇ ਮਨ ਦੇ ਵਿੱਚ ਇੱਛਾ ਸੀ ਵੀ ਮੈਂ ਆਪਣੀ ਲੜਕੀ ਵਾਸਤੇ ਕਿਸੇ ਸ੍ਰੇਸ਼ਟ ਵਰ ਦੀ ਭਾਲ ਕਰਾਂ। ਮਾਂ ਬਾਪ ਦੀ ਇੱਛਾ ਹੁੰਦੀ ਹੈ ਪੁੱਤ ਧੀਆਂ ਲਈ ਚੰਗਾ ਵਰ ਘਰ ਵੇਖਣ, ਚੰਗਾ ਵਰ ਘਰ ਵੇਖਣ ਵਾਸਤੇ ਤੁਰੇ ਫਿਰਦੇ ਸੀ, ਪਰ ਕੋਈ ਇੱਦਾਂ ਦਾ ਵਰ ਦਿਸਦਾ ਨਹੀਂ ਸੀ ਕਿ ਜਿਹਨੂੰ ਆਪਣੀ ਲੜਕੀ ਦਾ ਡੋਲਾ ਦੇ ਸਕਦੇ ਜਾਂ ਆਪਣੀ ਲੜਕੀ ਨੂੰ ਜਿਹਦੇ ਲੜ ਲਾ ਸਕਦੇ। ਜਦੋਂ ਭਾਈ ਪ੍ਰੇਮ ਚੰਦ ਜੀ ਗੁਰੂ ਘਰ ਆਏ, ਲਾਗੇ ਬਾਬਾ ਸੂਰਜਮੱਲ ਜੀ ਮਹਾਂਪੁਰਖ ਬੈਠੇ ਸੀ, ਇੱਕ ਪਾਸੇ ਬਾਬਾ ਗੁਰਦਿੱਤਾ ਸਾਹਿਬ, ਲਾਗੇ ਬਾਬਾ ਅਣੀ ਰਾਏ ਜੀ ਨੇ। ਜਦੋਂ ਬਾਬਾ ਸੂਰਜਮੱਲ ਜੀ ਦੇ ਦਰਸ਼ਨ ਕੀਤੇ ਵੀ ਵਿਆਹੁਣ ਯੋਗ ਉਮਰ ਹੈ, ਗੁਰੂ ਸਾਹਿਬ ਦਾ ਸਾਹਿਬ ਜ਼ਿਆਦਾ ਹੈ, ਅਤੇ ਬਾਬਾ ਜੀ ਬਹੁਤ ਸੁੰਦਰ, ਬਾਬਾ ਸੂਰਜਮੱਲ ਜੀ ਵੀ ਆਖਿਰਕਾਰ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਸੀ, ਅਤੇ ਪਿਤਾ ਤੇ ਹੀ ਜਾਂਦਾ ਹੁੰਦਾ ਪੁੱਤਰ ਦਾ ਸਵਰੂਪ। ਤੋ ਬਾਬਾ ਸੂਰਜਮੱਲ ਜੀ ਵੀ ਉੱਥੇ ਬੈਠੇ ਅਤੇ ਪ੍ਰੇਮ ਚੰਦ ਨੇ, ਭਾਈ ਪ੍ਰੇਮ ਚੰਦ ਨੇ ਗੁਰੂ ਚਰਨਾਂ ਤੇ ਨਮਸਕਾਰ ਕੀਤੀ।
ਤਿਸ ਪਿੱਖ ਕੈ ਅਭਿਲਾਖਾ ਤਰੀ।
ਬਾਬਾ ਸੂਰਜਮੱਲ ਜੀ ਨੂੰ ਵੇਖ ਕੇ ਤੇ ਭਾਈ ਪ੍ਰੇਮ ਚੰਦ ਦੇ ਮਨ ਚ ਇੱਛਾ ਆ ਗਈ। ਮਨ ਹੈ ਮਨ ਚ ਫੁਰਨਾ ਫੁਰਾਉਂਦਾ, ਮਨ ਦੇ ਵਿੱਚ ਸ਼ੁਭ ਫੁਰਨਾ ਆ ਗਿਆ।
ਚੈਤ ਸਗਾਈ ਗੁਰਸੁਤ ਕਰੀ।
ਮਨ ਚ ਇੱਛਾ ਕੀਤੀ ਕਿ ਮੈਂ ਆਪਣੀ ਧੀ ਦਾ ਰਿਸ਼ਤਾ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਨੂੰ ਕਰਦਿਆਂ। ਬਾਬਾ ਸੂਰਜਮੱਲ ਜੀ ਮਹਾਂਪੁਰਖ ਬੈਠੇ ਨੇ, ਛੇਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਨੇ, ਜੇ ਮੇਰੇ ਭਾਗ ਜਾਗਣ ਤੇ ਮੈਂ ਆਪਣੀ ਧੀ ਦਾ ਰਿਸ਼ਤਾ ਗੁਰੂ ਸਾਹਿਬ ਜੀ ਦੇ ਸਪੁੱਤਰ ਨੂੰ ਕਰਦਿਆਂ।
ਹੱਥ ਜੋੜੋ ਏ ਖਰੋ ਅਗਾਰੀ।
ਬਸ ਇਹ ਸੋਚਦਿਆਂ ਹੀ ਉੱਠ ਖਲੋਤੇ, ਹੱਥ ਜੋੜ ਕੇ ਭਾਈ ਪ੍ਰੇਮ ਚੰਦ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕਰਕੇ ਕਹਿਣ ਲੱਗੇ।
ਗੁਰ ਸਨਮੁਖ ਤਿਤ ਗਿਰਾ ਉਚਾਰੀ।
ਸਤਿਗੁਰਾਂ ਦੇ ਸਨਮੁਖ ਖੜੇ ਨੇ ਤੇ ਬੜੇ ਪ੍ਰੇਮ ਨਾਲ ਬੇਨਤੀ ਕਰਨ ਲੱਗੇ।
ਮਹਾਰਾਜ ਮੇਰੀ ਅਰਦਾਸ।
ਕਹਿਣ ਲੱਗੇ ਮਹਾਰਾਜ ਜੀ ਮੇਰੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਹੈ, ਮੇਰੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ।
ਪੂਰਨ ਕਰੋ ਦੀਨ ਕੀ ਆਸ।
ਮੈਂ ਦੀਨ ਹਾਂ, ਨਿਮਾਣਾ ਹਾਂ, ਗਰੀਬ ਹਾਂ, ਤੁਹਾਡਾ ਸੇਵਕ ਹਾਂ, ਤੇ ਮੇਰੀ ਆਸ ਆਪ ਜੀ ਪੂਰਨ ਕਰੋ, ਮੇਰੀ ਇਹ ਆਪ ਜੀ ਦੇ ਚਰਨਾਂ ਵਿੱਚ ਅਰਜੋਈ ਹੈ।
ਸ਼੍ਰੀ ਕਰਤਾਰਪੁਰੇ ਕੋ ਵਾਸੀ।
ਮਹਾਰਾਜ ਮੈਂ ਕਰਤਾਰਪੁਰ ਸਾਹਿਬ ਨਗਰ ਦਾ ਰਹਿਣ ਵਾਲਾ ਤੇ ਮੇਰਾ ਨਾਮ ਹੈ ਪ੍ਰੇਮ ਚੰਦ।
ਜਾਤ ਸਿੱਲੀ ਜਗ ਵਿਖੇ ਪ੍ਰਕਾਸ਼ੀ।
ਮਹਾਰਾਜ ਮੇਰਾ ਜਿਹੜਾ ਖੱਤਰੀਆਂ ਦਾ ਵਰਣ, ਉਹਦੇ ਚ ਸਿੱਲੀ ਨਾਮ ਦਾ ਇੱਕ ਗੋਤ ਹੁੰਦਾ ਖੱਤਰੀਆਂ ਦਾ, ਉਸ ਗੋਤਰ ਦਾ ਮੈਂ ਧਾਰਨੀ ਹਾਂ।
ਨਵ ਬਰਖਨ ਕੀ ਕੰਨਿਆ ਮੇਰੀ।
ਮਹਾਰਾਜ ਮੇਰੀ ਇੱਕ ਕੰਨਿਆ ਹੈ, ਲੜਕੀ ਹੈ, ਜਿਹਦੀ ਉਮਰ ਇਸ ਵੇਲੇ 9 ਵਰਿਆਂ ਦੀ। ਉਹਨਾਂ ਦਿਨਾਂ ਚ ਛੋਟੀ ਉਮਰ ਚ ਵਿਆਹ ਹੋ ਜਾਂਦੇ ਸੀ, ਜਦੋਂ ਬੱਚੇ ਜਵਾਨ ਹੋ ਜਾਣੇ ਫਿਰ ਮੁਕਲਾਵਾ ਤੋਰ ਦਿਆ ਕਰਦੇ ਸੀ। ਇਦਾਂ ਦੀ ਸਮਾਜ ਦੀ ਰਵਾਇਤ ਸੀ। ਕਹਿਣ ਲੱਗੇ ਕਿ ਮੇਰੀ ਕੰਨਿਆ 9 ਸਾਲਾਂ ਦੀ ਹੈ,
ਚਾਹੋ ਕਰਨ ਸੂਰਜ ਮਲ ਚੇਰੀ।
ਮੇਰੀ ਇੱਛਾ ਕਿ ਮੈਂ ਆਪਣੀ ਕੰਨਿਆ ਨੂੰ ਆਪ ਜੀ ਦੇ ਸਾਹਿਬਜ਼ਾਦੇ ਬਾਬਾ ਸੂਰਜ ਮਲ ਜੀ ਦੇ ਚਰਨਾਂ ਦੀ ਦਾਸੀ ਬਣਾਵਾਂ, ਇਹ ਮੇਰੀ ਇੱਛਾ ਹੈ।
ਇਹੀ ਕਾਮਨਾ ਪੂਰਨ ਕਰੀਏ
ਮਹਾਰਾਜ, ਮੇਰੀ ਇਹ ਕਾਮਨਾ, ਆਪ ਜੀ ਕਿਰਪਾ ਕਰਕੇ ਮੇਰੀ ਇਹ ਕਾਮਨਾ ਪੂਰੀ ਕਰੋ।
ਦਾਸਨ ਦਾਸਨ ਦਾਸ ਵਿਚਰੀਏ
ਮਹਾਰਾਜ, ਮੈਂ ਤੁਹਾਡੇ ਘਰ ਦੇ ਦਾਸਾਂ ਦਾ ਦਾਸ, ਜਿਹੜੇ ਤੁਹਾਡੇ ਘਰ ਦੇ ਦਾਸ ਨੇ ਅੱਗੋਂ ਉਹਨਾਂ ਦੇ ਦਾਸ ਨੇ, ਮੈਂ ਅੱਗੋਂ ਉਹਨਾਂ ਦਾ ਵੀ ਦਾਸ ਹਾਂ। ਹਾਂਜੀ,
ਸਤਿਗੁਰ ਕੋ ਰੁੱਖ ਵਿਦੀਏ ਪਾਇਓ।
ਜਦੋਂ ਭਾਈ ਪ੍ਰੇਮ ਚੰਦ ਨੇ ਬੇਨਤੀ ਕੀਤੀ, ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬਿਧੀ ਚੰਦ ਸਾਹਿਬ ਵੱਲ ਵੇਖਿਆ, ਨੇਤਰਾਂ ਨਾਲ ਹੀ ਗੱਲ ਕੀਤੀ। ਬਾਬਾ ਬਿਧੀ ਚੰਦ ਸਾਹਿਬ ਸਮਝ ਗਏ ਕਿ 6ਵੇਂ ਪਾਤਸ਼ਾਹ ਨੇ ਕੀ ਆਗਿਆ ਕੀਤੀ ਹੈ। ਤੋ ਗੁਰੂ ਹਰਗੋਬਿੰਦ ਸਾਹਿਬ ਦਾ ਰੁੱਖ ਪਾ ਕੇ ਉਹਨਾਂ ਦੇ ਨੇਤਰਾਂ ਦਾ ਇਸ਼ਾਰਾ ਸਮਝ ਕੇ,
ਦੇ ਤੀਰਜ ਤੈਂ ਨਿਕਟ ਬਿਠਾਇਓ,
ਬਾਬਾ ਬਿਧੀ ਚੰਦ ਸਾਹਿਬ ਨੇ ਭਾਈ ਪ੍ਰੇਮ ਚੰਦ ਨੂੰ ਧੀਰਜ ਦਿੱਤਾ, ਆਖਿਆ, ਕਹਿੰਦੇ ਆਓ ਮਹਾਰਾਜ ਬੈਠੋ, ਆਪ ਜੀ ਦੀ ਕਾਮਨਾ ਗੁਰੂ ਸਾਹਿਬ ਪੂਰੀ ਕਰਨਗੇ। ਬਾਬਾ ਬਿਧੀ ਚੰਦ ਸਾਹਿਬ ਨੇ ਬੜਾ ਸਨਮਾਨ ਤੇ ਸਤਿਕਾਰ ਕਰਦਿਆਂ, ਆਪ ਭਾਈ ਪ੍ਰੇਮ ਚੰਦ ਦੀ ਭਾਵਨਾ ਦੀ ਕਦਰ ਕਰਦਿਆਂ ਹੋਇਆਂ ਉਹਨਾਂ ਨੂੰ ਆਪਣੇ ਨੇੜੇ ਬਿਠਾਇਆ।
ਜਿਮ ਚਾਏ ਕਰ ਬਿਉਤੀ ਮਿਠਾਨ,
ਕਹਿਣ ਲੱਗੇ ਭਾਈ ਪ੍ਰੇਮ ਚੰਦ ਜੀ, ਜਿਵੇਂ ਤੁਸੀਂ ਕਹਿੰਦੇ ਹੋ, ਸਤਿਗੁਰੂ ਸੱਚੇ ਪਾਤਸ਼ਾਹ ਨੇ ਤੁਹਾਡੀ ਬੇਨਤੀ ਪ੍ਰਵਾਨ ਕਰ ਲਈ, ਏਦਾਂ ਹੀ ਕਰੋ।
ਗੁਰ ਘਰ ਆਏ ਨਿਮਾਨਨ ਮਾਨ,
ਇਹ ਸਤਿਗੁਰਾਂ ਦਾ ਘਰ ਹੈ, ਇਸ ਘਰ ਚ ਨਿਮਾਣਿਆਂ ਨੂੰ ਮਾਣ ਮਿਲਦਾ। ਇਹ ਸਤਿਗੁਰਾਂ ਦਾ ਘਰ ਹੈ, ਇੱਥੇ ਨਿਮਾਣਿਆਂ ਨੂੰ ਮਾਣ ਦੀ ਦਾਤ ਪ੍ਰਾਪਤ ਹੁੰਦੀ ਹੈ।
ਦਰਬ ਆਦ ਇਹ ਭਿਖੇ ਨਾ ਕੋਈ,
ਇੱਥੇ ਨਹੀਂ ਵੇਖਿਆ ਜਾਂਦਾ ਵੀ ਕਿਸੇ ਕੋਲ ਧਨ ਕਿੰਨਾ ਕੁ ਹੈ, ਇਹ ਨਹੀਂ ਵੇਖਿਆ ਜਾਂਦਾ ਇਹਦੀ ਜਾਤੀ, ਇਹਦੀ ਬਰਾਦਰੀ, ਇਹਦਾ ਗੋਤ ਕੀ ਹੈ, ਇਹਦੀ ਕੁੱਲ ਕੀ ਹੈ, ਇਹ ਨਹੀਂ ਵੇਖਿਆ ਜਾਂਦਾ ਵੀ ਇਹ ਧਨਾੜ ਹੈ, ਕੋਈ ਪਦਵੀ ਵਾਲਾ ਹੈ ਕਿ ਜਾਂ ਨਹੀਂ। ਇੱਥੇ ਤਾਂ ਸਿਰਫ ਆਪਣੇ ਸਿੱਖ ਦੇ ਅੰਦਰ ਦੀ ਭਾਵਨਾ ਵੇਖੀ ਜਾਂਦੀ ਹੈ, ਤੇ ਤੁਹਾਡੀ ਭਾਵਨਾ ਸ਼ੁੱਧ ਭਾਵਨਾ, ਇਸੇ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਤੁਹਾਡੀ ਭਾਵਨਾ ਨੂੰ ਬੂਰ ਲਾ ਦਿੱਤਾ, ਤੁਹਾਨੂੰ ਨਿਮਾਣਿਆਂ ਨੂੰ ਮਾਣ ਸਤਿਗੁਰਾਂ ਨੇ ਬਖਸ਼ ਦਿੱਤਾ ਹੈ।
ਚਾਹੇ ਸੁਕਰੇ ਪ੍ਰੇਮ ਜੁਤ ਹੋਈ,
ਜਿਹੜਾ ਕੋਈ ਪ੍ਰੇਮ ਸਹਿਤ ਆ ਕੇ ਹਾਜ਼ਰ ਹੁੰਦਾ, ਸਤਿਗੁਰੂ ਸਿਰਫ ਪ੍ਰੇਮ ਵੇਖਦੇ ਨੇ, ਕੋਈ ਰੁਤਬਾ ਧਨ ਕੁੱਲ ਬਰਾਦਰੀ ਨਹੀਂ ਵੇਖਦੇ।
ਪ੍ਰੇਮ ਚੰਦ ਸੁਣ ਧੀਰਜ ਪਾਇਓ,
ਮਹਾਰਾਜ ਜੀ ਦੇ ਬਚਨ ਸੁਣ ਕੇ ਭਾਈ ਪ੍ਰੇਮ ਚੰਦ ਜੀ ਬਹੁਤ ਧੀਰਜ ਮਿਲਿਆ ਹਿਰਦੇ ਨੂੰ, ਜਦੋਂ ਬਾਬਾ ਬਿਧੀ ਚੰਦ ਸਾਹਿਬ ਦੇ ਬਚਨ ਸੁਣੇ। ਹਾਂਜੀ,
ਜਿਤ ਕਰੀਤ ਸੁਧਾਰਨ ਕਰੀ,
ਜਿੰਨੀ ਮਰਿਆਦਾ ਸੀ ਸ਼ਗਨ ਲਾਣ ਦੀ, ਉਹ ਸਾਰੇ ਜੋ ਜੋ ਚਾਹੀਦਾ ਸੀ ਭਾਈ ਪ੍ਰੇਮ ਚੰਦ ਜੀ ਨੇ ਇਕੱਠਾ ਕੀਤਾ।
ਚੌਂਕੀ ਪਰ ਬਿਠਾਏ ਸ਼ੁਭ ਕਰੀ,
ਬਾਬਾ ਸੂਰਜ ਮੱਲ ਜੀ ਨੂੰ ਚੌਂਕੀ ਤੇ ਬਿਠਾਇਆ ਹੈ ਸ਼ਗਨ ਲਾਉਣ ਵਾਸਤੇ।
ਲਘੂ ਦੀਰਗ ਦੁੰਦਬ ਬਜਵਾਏ,
ਗੁਰੂ ਘਰ ਚ ਖੁਸ਼ੀ ਆਈ ਹੈ, ਦਰਵਾਜਿਆਂ ਤੇ ਛੋਟੇ ਵੱਡੇ ਨਗਾਰੇ ਵਜਾਏ ਗਏ।
ਸੰਗ ਨਫੀਰਨ ਰਾਗ ਮਿਲਾਏ,
ਨਾਲ ਨਫੀਰੀਆਂ ਦੇ ਰਾਗ ਮਿਲਾ ਕੇ ਨਗਾਰੇ ਵਜਾਏ ਗਏ, ਨਫੀਰੀਆਂ ਵਜਾਈਆਂ ਗਈਆਂ, ਰਣ ਸਿੰਘੇ ਵਜਾਏ ਗਏ।
ਗੁਰ ਕੇ ਮਹਿਲ ਨਾਰਗਨ ਆਈ,
ਸਤਿਗੁਰਾਂ ਦੇ ਮਹਿਲਾਂ ਚ ਜਿੰਨੀਆਂ ਅੰਮ੍ਰਿਤਸਰ ਸਾਹਿਬ ਦੀਆਂ ਇਸਤਰੀਆਂ ਸੀ ਮਾਤਾਵਾਂ ਨੂੰ ਮਿਲਣ ਵਾਸਤੇ ਆ ਗਈਆਂ, ਵਧਾਈਆਂ ਦੇਣ ਲੱਗੀਆਂ।
ਗੁਰ ਤ੍ਰਿਆਤ੍ਰੈ ਕੋ ਦੀਤ ਵਧਾਈ,
ਮਹਾਰਾਜ ਜੀ ਦੇ ਤਿੰਨੇ ਮਹਿਲ ਨੇ ਘਰ ਵਿੱਚ, ਮਾਤਾ ਦਮੋਦਰੀ ਜੀ, ਮਾਤਾ ਮਰਵਾਈ ਜੀ, ਮਾਤਾ ਨਾਨਕੀ ਜੀ, ਤਿੰਨਾਂ ਮਹਿਲਾਂ ਨੂੰ ਆ ਕੇ ਇਸਤਰੀਆਂ ਵਧਾਈਆਂ ਦਿੰਦੀਆਂ ਨੇ।
ਭਰਿਓ ਸਦਨ ਢੋਲਕ ਵਜਵਾਏ,
ਘਰ ਭਰ ਗਿਆ ਮਾਈਆਂ ਨਾਲ, ਢੋਲਕੀ ਵੱਜਦੀ ਹੈ, ਜਿਵੇਂ ਅਕਸਰ ਮਾਈਆਂ ਬੀਬੀਆਂ ਗੀਤਰ ਗਾਉਂਦੀਆਂ, ਪਰ ਗੁਰੂ ਘਰ ਵਿੱਚ ਜਿਹੜੇ ਗੀਤਰ ਗਾਏ ਜਾ ਰਹੇ ਨੇ, ਇਹਦੇ ਚ ਗੁਰੂ ਦੀ ਸੋਭਾ ਹੈ।
ਮੰਗਲ ਮਹਾ ਕਰਿਓ ਤੈ ਸਮੇ,
ਬੜੇ ਮੰਗਲਾਚਾਰ ਕੀਤੇ, ਘਰ ਵਿੱਚ ਖੁਸ਼ੀਆਂ ਮਨਾਈਆਂ।
ਬੈਠੇ ਸਤਿਗੁਰ ਜਗ ਪਗ ਨਵੇਂ,
ਸਾਰੇ ਜਗਤ ਦੇ ਜੀਵ ਮਹਾਰਾਜ ਜੀ ਅੱਗੇ ਨਿਮ ਰਹੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਤਖਤ ਤੇ ਸੁਭਾਏ ਮਾਨ ਹਨ।
ਪ੍ਰੇਮ ਚੰਦ ਲਖ ਭਾਗ ਪਲੇਰੇ,
ਬਾਬਾ ਸੂਰਜ ਮੱਲ ਜੀ ਨੂੰ ਬੜੀ ਸੋਹਣੀ ਚੌਂਕੀ ਤੇ ਬਿਠਾਇਆ ਹੋਇਆ, ਸੰਗਤ ਬੈਠੀ ਹੋਈ, ਭਾਈ ਪ੍ਰੇਮ ਚੰਦ ਜੀ ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹਨ,
ਭਇਓ ਬਿਲੰਦ ਆਨੰਦ ਤਿਸ ਬੇਰੇ,
ਮਨ ਚ ਬੜਾ ਆਨੰਦ ਵੀ ਮੇਰਾ ਸਤਿਗੁਰਾਂ ਦੇ ਘਰ ਨਾਲ ਸੰਬੰਧ ਜੁੜਿਆ, ਮੇਰੇ ਵੱਡੇ ਭਾਗ, ਬਹੁਤ ਹੀ ਖੁਸ਼ੀ ਹੋਈ ਭਾਈ ਪ੍ਰੇਮ ਚੰਦ ਨੂੰ ਮਨ ਵਿੱਚ,
ਆਏ ਗੁਰੂ ਕੋ ਬੰਧਨ ਕੀਨ,
ਸਤਿਗੁਰਾਂ ਦੇ ਚਰਨਾਂ ਤੇ ਆ ਕੇ ਬੜੇ ਅਦਬ ਨਾਲ ਭਾਈ ਪ੍ਰੇਮ ਚੰਦ ਨੇ ਪਹਿਲਾਂ ਮਹਾਰਾਜ ਜੀ ਨੂੰ ਮੱਥਾ ਟੇਕਿਆ,
ਨਿਕਟ ਬਿਠਾਇਓ ਆਦਰ ਦੀਨ,
ਸਤਿਗੁਰੂ ਨੇ ਵੀ ਦੁਨੀਆਦਾਰੀ ਦੀ ਮਰਿਆਦਾ ਮਹਾਰਾਜ ਜੀ ਵੀ ਜਾਣਦੇ ਆ ਵੀ ਭਾਵੇਂ ਸਾਡਾ ਸਿੱਖ ਹੈ ਪਰ ਇਸ ਵੇਲੇ ਕੁੜਮਾਚਾਰੀ ਦਾ ਸੰਬੰਧ ਹੈ, ਤੋ ਮਹਾਰਾਜ ਜੀ ਨੇ ਬੜਾ ਸਤਿਕਾਰ ਦਿੱਤਾ ਭਾਈ ਪ੍ਰੇਮ ਚੰਦ ਨੂੰ, ਔਰ ਸਤਿਕਾਰ ਦੇ ਕੇ ਆਪਣੇ ਨੇੜੇ ਬਿਠਾਇਆ,
ਆਗਿਆ ਪਾਏ ਉੱਠਿਓ ਹਰ ਖਾਇਓ,
ਜਦੋਂ ਸਮਾਂ ਬਣਿਆ ਅਰਦਾਸ ਬੇਨਤੀ ਹੋ ਗਈ, ਫਿਰ ਬਾਬਾ ਸੂਰਜ ਮੱਲ ਜੀ ਦੇ ਮਸਤਕ ਤੇ ਸਗਨ ਦਾ ਤਿਲਕ ਦੇਣ ਵਾਸਤੇ ਆਗਿਆ ਹੋਈ ਤੇ ਭਾਈ ਪ੍ਰੇਮ ਚੰਦ ਜੀ ਉੱਠੇ,
ਪ੍ਰੇਮ ਚੰਦ ਗੁਰ ਪ੍ਰਥਮ ਮਨਾਇਓ,
ਪਹਿਲਾਂ ਗੁਰੂ ਸਾਹਿਬ ਦੇ ਚਰਨ ਮਨਾਏ ਭਾਈ ਪ੍ਰੇਮ ਚੰਦ ਨੇ, ਬੜਾ ਵੱਡਾ ਕਾਰਜ ਆ ਆਪਣੀ ਧੀ ਦਾ ਕਾਰਜ ਕਰਨਾ, ਗੁਰੂ ਸਾਹਿਬ ਦੇ ਘਰ ਨਾਲ ਸੰਬੰਧ ਜੁੜਿਆ ਤੇ ਮਨ ਚ ਖੁਸ਼ੀ ਬਹੁਤ, ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਮਨਾਉਂਦੇ ਬਾਰ ਬਾਰ,
ਸੂਰਜ ਮੱਲ ਮੁਖ ਖਾਰਕ ਦੀਨੋ,
ਫਿਰ ਬਾਬਾ ਸੂਰਜ ਮੱਲ ਜੀ ਦੇ ਮੁਖ ਵਿੱਚ ਛੁਹਾਰਾ ਲਾਇਆ ਹੈ, ਜਿਹਨੂੰ ਛੁਹਾਰਾ ਲਾਉਣ ਦੀ ਮਰਿਆਦਾ ਕਹਿੰਦੇ ਸ਼ਗਨ ਦਾ ਪ੍ਰਤੀਕ ਮੰਨਿਆ ਜਾਂਦਾ, ਤੋ ਬਾਬਾ ਸੂਰਜ ਮੱਲ ਜੀ ਦੇ ਮੁਖ ਵਿੱਚ ਛੁਹਾਰਾ ਪਾਇਆ ਭਾਈ ਪ੍ਰੇਮ ਚੰਦ ਜੀ ਨੇ,
ਕੁੰਪੰ ਤਿਲਕ ਭਾਲ ਮੈਂ ਕੀਨੋ,
ਤੇ ਮਸਤਕ ਦੇ ਉੱਤੇ ਤਿਲਕ ਦਿੱਤਾ ਸਗਾਈ ਦਾ, ਤੇ ਤਿਲਕ ਲਾ ਕਰਕੇ ਸਗਾਈ ਦਾ ਤਿਲਕ ਲਾ ਕੇ ਸਗਾਈ ਦੀ ਮਰਿਆਦਾ ਸੰਪੰਨ ਕੀਤੀ,
ਮੰਗਲ ਪਇਓ ਅਨੇਕ ਪ੍ਰਕਾਰੇ,
ਬੜੇ ਮੰਗਲਾਚਾਰ ਹੋਏ, ਗੁਰੂ ਘਰ ਚ ਵਧਾਈਆਂ ਵੱਜੀਆਂ, ਮਹਾਰਾਜ ਜੀ ਨੂੰ ਸਿੱਖ ਵਧਾਈਆਂ ਦਿੰਦੇ, ਵਧਾਈਆਂ ਮੰਗਣ ਆ ਗਏ ਕਈ, ਮਹਾਰਾਜ ਵਧਾਈਆਂ, ਹੁਣ ਆਪ ਜੀ ਨੇ ਸਾਹਿਬਜ਼ਾਦੇ ਦਾ ਮੰਗਣਾ ਕੀਤਾ,
ਮੋਦਕ ਮੋਦਤ ਲੀ ਤਿਸ ਬਾਰੇ,
ਕਹਿੰਦੇ ਲੱਡੂ ਆ ਗਏ ਵੱਡੇ ਵੱਡੇ ਪਰਾਤ ਭਰ ਕੇ ਚੰਗੇਰਾਂ ਭਰ ਕੇ, ਉਹ ਲੱਡੂ ਕਹਿੰਦੇ ਸਾਰਿਆਂ ਚ ਵਰਤਾਏ ਗਏ,
ਸਭਨ ਵਿਖੇ ਬਹੁਤੀ ਵਰਤਾਏ,
ਜਿੰਨੀ ਸੰਗਤ ਆਈ ਸਭ ਚ ਲੱਡੂ ਵਰਤਾਏ, ਅੱਜ ਵਾਂਗੂ ਨੀ ਉਦੋਂ ਮਿੱਠਾ ਚੰਗਾ ਖਾ ਲੈਂਦੇ ਸੀ ਪੁਰਾਣੇ, ਕਹਿੰਦੇ ਸੇਰ ਸੇਰ ਸਵਾ ਸਵਾ ਸੇਰ ਦੋ ਦੋ ਸੇਰ ਲੱਡੂ ਸਭ ਨੂੰ ਵਰਤਾਏ, ਸਾਰੇ ਖੇੜੇ ਦੇ ਨਾਲ ਆਨੰਦ ਦੇ ਨਾਲ ਲੱਡੂ ਛਕ ਰਹੇ ਨੇ,
ਇੱਕ ਉਤਸਵ ਕੋ ਉਰ ਹਰ ਖਾਏ,
ਗੁਰੂ ਘਰ ਦੇ ਵਿੱਚ ਉਤਸਵ ਹੈ, ਸ਼ਾਦੀ ਦਾ ਸਮਾਗਮ ਹੈ, ਵੇਖ ਕੇ ਸਾਰੇ ਬਹੁਤ ਪ੍ਰਸੰਨ ਹੋਏ,
ਜਾਚਕ ਗਨ ਕੋ ਧਨ ਬਹੁ ਦੀਨ,
ਬੜੇ ਮੰਗਤੇ ਭੱਟ ਮਰਾਸ਼ੀ ਕਲਾਵਤ ਇਜੜੇ ਇਹ ਆ ਗਏ ਗੁਰੂ ਘਰ ਗੁਰੂ ਮਹਿਲਾਂ ਵਿੱਚ, ਮਹਾਰਾਜ ਜੀ ਸਾਨੂੰ ਵਧਾਈਆਂ ਦਿਓ, ਵਧਾਈਆਂ ਵੱਜੀਆਂ ਗੁਰੂ ਘਰ ਵਿੱਚ, ਤੋਂ ਮੂੰਹ ਮੰਗੀਆਂ ਵਧਾਈਆਂ ਗੁਰੂ ਘਰੋਂ ਆ ਕੇ ਮਾਤਾ ਦਮੋਦਰੀ ਕੋਲੋਂ, ਮਾਤਾ ਨਾਨਕੀ ਕੋਲੋਂ ਵੱਖਰੀ ਲੈਂਦੇ ਵਧਾਈ, ਮਾਤਾ ਮਰਵਾਈ ਕੋਲੋਂ ਵੱਖਰੀ ਵਧਾਈ, ਕਹਿੰਦੇ ਇੱਥੇ ਤੇ ਸਾਹਿਬਜ਼ਾਦੇ ਦੀਆਂ ਤਿੰਨ ਤਿੰਨ ਮਾਵਾਂ, ਅਸੀਂ ਤਾਂ ਤਿੰਨਾਂ ਕੋਲੋਂ ਵੱਖਰੀਆਂ ਵੱਖਰੀਆਂ ਵਧਾਈਆਂ ਲੈਣੀਆਂ, ਜੇ ਮਾਤਾ ਨਾਨਕੀ ਵਧਾਈ ਦੇ ਦਿੰਦੀ ਤੇ ਉਹ ਕਹਿੰਦੇ ਵੀ ਇਹ ਸਾਡੇ ਇਕੱਠਿਆਂ ਦੀ ਹੈ, ਉਹ ਕਹਿੰਦੇ ਨਹੀਂ ਜੀ ਮਾਤਾ ਜੀ ਇਹ ਤਾਂ ਤੁਹਾਡੇ ਵੱਲੋਂ ਹੈ, ਮਾਤਾ ਦਮੋਦਰੀ ਕੋਲੋਂ ਵੱਖਰੀ ਲੈਣੀ ਹੈ, ਮਾਤਾ ਮਰਵਾਈ ਕੋਲੋਂ ਵੱਖਰੀ ਲੈਣੀ ਹੈ, ਏਦਾਂ ਕਹਿੰਦੇ ਵਧਾਈਆਂ ਲੈਣ ਵਾਲਿਆਂ ਦੀ ਭੀੜ ਗੁਰੂ ਘਰ ਵਿੱਚ ਲੱਗੀ ਹੋਈ ਹੈ,
ਲੀਲੇ ਸਭਨ ਸੁਜਸ ਕੋ ਕੀਨ,
ਜਿਹੜਾ ਵੀ ਵਧਾਈ ਲੈ ਕੇ ਜਾਂਦਾ ਸਤਿਗੁਰਾਂ ਦਾ ਜਸ ਕਰਦਿਆਂ ਜਾਂਦਾ, ਮਹਾਰਾਜ ਜੀ ਦੇ ਘਰ ਦੀ ਵਡਿਆਈ ਕਰਦੇ ਜਾਂਦੇ ਹਨ,
ਪ੍ਰੇਮ ਚੰਦ ਸਗਰੀ ਵਿਧ ਕਰਕੇ,
ਇੱਧਰ ਭਾਈ ਪ੍ਰੇਮ ਚੰਦ ਨੇ ਜਿਹੜਾ ਸ਼ਗਨ ਲਾਉਣ ਦੀ ਜਿੰਨੀ ਵਿਧੀ ਮਰਿਆਦਾ ਹੁੰਦੀ ਹੈ ਉਹ ਸਾਰੀ ਮਰਿਆਦਾ ਭਾਈ ਪ੍ਰੇਮ ਚੰਦ ਜੀ ਨੇ ਪੂਰੀ ਕੀਤੀ,
ਗਮਨਿਓ ਸਦਨ ਆਨੰਦ ਕੋ ਤਰਕੇ,
ਔਰ ਆਪਣੇ ਘਰ ਨੂੰ ਬੜੇ ਪਰਮ ਆਨੰਦ ਦੇ ਨਾਲ ਬੜੀ ਖੁਸ਼ੀ ਨਾਲ ਕਰਤਾਰਪੁਰ ਸਾਹਿਬ ਨੂੰ ਇਹ ਵਾਪਸ ਚਲੇ ਗਏ,
ਜਾਏ ਤਾਂ ਉਤਸਵ ਕੋ ਕੀਨਾ,
ਫਿਰ ਘਰ ਜਾ ਕੇ ਉਤਸਵ ਕੀਤਾ, ਘਰ ਜਾ ਕੇ ਜਦੋਂ ਦੱਸਿਆ ਖੁਸ਼ੀ ਦੀ ਲਹਿਰ ਦੌੜ ਗਈ ਵੀ ਸਾਡੇ ਵੱਡੇ ਭਾਗ, ਏਡਾ ਵੱਡਾ ਘਰ ਹੈ ਗੁਰੂ ਨਾਨਕ ਸਾਹਿਬ ਦਾ, ਉਸ ਘਰ ਨਾਲ ਸਾਡਾ ਸੰਬੰਧ ਜੁੜ ਗਿਆ, ਸਾਡੇ ਵੱਡੇ ਭਾਗ, ਏਡੇ ਵੱਡੇ ਘਰ ਨਾਲ ਸਾਡਾ ਸੰਬੰਧ ਜੁੜ ਗਿਆ, ਬੜੀ ਖੁਸ਼ੀ ਸਾਰੇ ਪਰਿਵਾਰ ਵਿੱਚ ਵਰਤੀ,
ਕਹਿ ਕੁਟੰਬ ਕੋ ਹਰਖ ਸੁਦੀਨਾ,
ਸਾਰੇ ਕੁਟੰਬ ਚ ਸਾਰੇ ਪਰਿਵਾਰ ਚ ਬਹੁਤ ਖੁਸ਼ੀ ਮਨਾਈ, ਘਰ ਵਿੱਚ ਮਨ ਨੂੰ ਹਾਲੇ ਵਿਆਹ ਤਾਂ ਕਰਨਾ ਪਰ ਵਿਆਹ ਵਾਲਾ ਮਾਹੌਲ ਘਰ ਦੇ ਵਿੱਚ ਸ਼ਾਦੀ ਵਾਲਾ ਹੋ ਗਿਆ।
ਇਤ ਸਤਿਗੁਰ ਮੇਲਾ ਕਰਾਚੇ,
ਇਧਰ ਸਤਿਗੁਰੂ ਜੀ ਨੇ ਦੀਵਾਲੀ ਦੇ ਜੋੜ ਮੇਲ ਜਿਹੜੇ ਸਲਾਨਾ ਸਨ ਗੁਰੂ ਘਰ ਚ ਹੁੰਦੇ, ਉਹ ਮਹਾਰਾਜ ਜੀ ਨੇ ਸੰਪੂਰਨ ਕੀਤੇ।
ਸਹਿਤ ਮਸੰਦ ਬਿਸਰਜਿਤ ਪਾਛੇ,
ਦੀਵਾਲੀ ਤੋਂ ਬਾਅਦ ਫਿਰ ਸੰਗਤਾਂ ਰੁਖਸਦ ਹੋਣ ਲੱਗੀਆਂ। ਜਿੰਨੇ ਗੁਰੂ ਘਰ ਦੇ ਮਸੰਦ ਸੀ ਮਹਾਰਾਜ ਜੀ ਉਹਨਾਂ ਨੂੰ ਸਿਰੇ ਪਾਓ ਦੇ ਕੇ, ਸੰਗਤਾਂ ਨੂੰ ਮਾਣ ਵਡਿਆਈ ਦੇ ਕੇ ਸਭ ਨੂੰ ਰੁਖਸਦ ਕਰ ਰਹੇ ਨੇ।
ਜਥਾ ਯੋਗ ਦੇ ਦੇ ਸਿਰ ਪਾਓ,
ਜਥਾ ਯੋਗ ਸਭ ਨੂੰ ਮਹਾਰਾਜ ਜੀ ਸਿਰੇ ਪਾਓ, ਗੁਰੂ ਘਰ ਵੱਲੋਂ ਬਖਸ਼ਿਸ਼ ਬਖਸ਼ਦੇ ਹਨ।
ਤਿਸੀ ਦੇਸ਼ ਭੇਜੇ ਕਰਨਾਓ,
ਜਿਹੜੇ ਜਿਹੜੇ ਦੇਸ਼ ਤੋਂ ਆਏ ਸਭ ਨੂੰ ਉਹਨਾਂ ਦੇ ਉਹਨਾਂ ਦੇਸ਼ਾਂ ਵਿੱਚ ਜਿਹੜੇ ਮਸੰਦ ਸੀ ਜਿੱਥੋਂ ਜਿੱਥੋਂ ਆਏ ਸੀ ਉਹਨਾਂ ਨੂੰ ਉੱਥੇ ਹੀ ਵਾਪਸ ਭੇਜਿਆ ਕਿ ਤੁਸੀਂ ਜਾ ਕੇ ਉੱਥੇ ਸੇਵਾ ਸੰਭਾਲ ਕਰੋ।
ਸਕਲ ਆਨੰਦ ਪਾਏ ਜਸ ਕਹੀ,
ਸਾਰਿਆਂ ਨੂੰ ਮਹਾਰਾਜ ਜੀ ਦੇ ਚਰਨਾਂ ਚੋਂ ਆਨੰਦ ਮਿਲਿਆ ਤੇ ਸਭ ਸਤਿਗੁਰਾਂ ਦਾ ਜਸ ਕਰਦੇ, ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਵਡਿਆਈਆਂ ਕਰਦੇ ਹਨ।
ਗਮਨੇ ਸਭ ਦੇਸ਼ਨ ਜਿਮ ਕਈ,
ਸਾਰੇ ਦੇਸ਼ਾਂ ਵਿੱਚ ਮਹਾਰਾਜ ਜੀ ਜਿੱਥੇ ਜਿੱਥੇ ਮਸੰਦ ਭੇਜੇ ਨੇ ਜਿਵੇਂ ਗੁਰੂ ਸਾਹਿਬ ਦੀ ਆਗਿਆ ਹੈ ਉਹ ਉਸੇ ਤਰ੍ਹਾਂ ਹੀ ਕਰਦੇ ਹਨ।
ਸੰਗਤ ਨਿਜ ਨਿਜ ਸਦਨ ਸਿਧਾਰੀ,
ਸਾਰੀਆਂ ਸੰਗਤਾਂ ਆਪੋ ਆਪਣਿਆਂ ਘਰਾਂ ਨੂੰ ਵਾਪਸ ਪਰਤ ਗਈਆਂ।
ਜੈ ਕੈ ਕੀਰਤ ਗੁਰੂ ਉਚਾਰੀ,
ਹਰ ਜਗ੍ਹਾ ਤੇ ਸਤਿਗੁਰਾਂ ਦੀ ਕੀਰਤੀ ਹੋ ਰਹੀ ਹੈ। ਜਿੱਥੇ ਜਾਂਦੇ ਨੇ ਸਿੱਖ ਗੁਰੂ ਦੀ ਵਡਿਆਈ ਕਰਦੇ ਨੇ। ਗੁਰਸਿੱਖ ਕਿਤੇ ਵੀ ਜਾਏ ਸੰਸਾਰ ਵਿੱਚ ਆਪਣੇ ਗੁਰੂ ਨੂੰ ਲੁਕਾਏ ਨਾ। ਜਿਹੜੇ ਲੋਕ ਆਪਣੇ ਗੁਰੂ ਨੂੰ ਲੁਕਾਉਂਦੇ ਹੈ ਉਹ ਇਸ ਲੋਕ ਪਰਲੋਕ ਦੋਵਾਂ ਜਹਾਨਾਂ ਚ ਪਰਮੇਸ਼ਰ ਦੇ ਦੇਣਦਾਰ ਹੈ। ਉਹਨਾਂ ਨੂੰ ਸਭ ਤੋਂ ਵੱਡਾ ਚੋਰ ਲਿਖਿਆ ਜਿਹੜੇ ਆਪਣੇ ਗੁਰੂ ਨੂੰ ਲੁਕਾਉਣ। ਖਾਲਸਾ ਜੀ, ਗੁਰੂ ਦੀਆਂ ਬਖਸ਼ੀਆਂ ਸਾਨੂੰ ਨਿਸ਼ਾਨੀਆਂ ਨੇ ਜਿਹਦੇ ਕਰਕੇ ਪਤਾ ਲੱਗਦਾ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੋਤਾਂ ਧੀਆਂ ਹਾਂ। ਤੇ ਜੇ ਗੁਰੂ ਸਾਹਿਬ ਦੀਆਂ ਬਖਸ਼ੀਆਂ ਨਿਸ਼ਾਨੀਆਂ ਨੂੰ ਆਸੇ ਪਾਸੇ ਕਰਕੇ ਲੋਕਾਂ ਦੀਆਂ ਖੁਸ਼ਾਮਦੀਆਂ ਲਈ ਹੋਰ ਹੋਰ ਤਰ੍ਹਾਂ ਦੇ ਰੂਪ ਬਣਾਉਣੇ ਆ, ਫਿਰ ਅਸੀਂ ਗੁਰੂ ਸਾਹਿਬ ਦੇ ਦੇਣਦਾਰ ਹਾਂ। ਕਿਵੇਂ ਪਤਾ ਲੱਗੇ ਅਸੀਂ ਗੁਰੂ ਕੇ ਹਾਂ? ਗੁਰੂ ਦੀਆਂ ਨਿਸ਼ਾਨੀਆਂ ਤੋਂ ਪਤਾ ਲੱਗੂ। ਗਾਤਰੇ ਸ਼੍ਰੀ ਸਾਹਿਬ ਪਾਈ ਹੋਵੇ, ਚਿਹਰੇ ਦੇ ਉੱਤੇ ਸੋਹਣਾ ਦਸਤਾਰਾ ਹੋਵੇ, ਦਾੜਾ ਪ੍ਰਕਾਸ਼ ਹੋਵੇ, ਸੋਹਣੇ ਸਰੂਪ ਸਾਬਤ ਸੂਰਤ ਹੋਵੇ, ਤੇ ਗੁਰੂ ਦੀ ਨਿਸ਼ਾਨੀ ਨਾਲ ਗੁਰੂ ਦਾ ਪਤਾ ਲੱਗ ਜਾਂਦਾ ਵੀ ਗੁਰੂ ਕਾ ਸਿੱਖ ਹੈ। ਜੇ ਕਰੜ ਮਰੜ ਹੋਇਆ ਹੋਵੇ, ਨਾ ਪਤਾ ਲੱਗੇ ਸਿੱਖਾਂ ਦਾ ਜਵਾਕ ਹੈ ਕਿ ਕੌਣ ਹੈ, ਫਿਰ ਗੁਰੂ ਲੁਕਾਉਣ ਵਾਲੀ ਗੱਲ ਹੈ ਨਾ। ਤੋ ਜਿੱਥੇ ਵੀ ਸਿੱਖ ਜਾਏ ਆਪਣੇ ਗੁਰੂ ਦੀ ਕੀਰਤੀ ਕਰੇ, ਆਪਣੇ ਗੁਰੂ ਦੀ ਵਡਿਆਈ ਕਰੇ, ਇਹ ਗੁਰਸਿੱਖ ਦਾ ਧਰਮ ਹੈ। ਹਾਂਜੀ,
ਰਾਮੋ ਸਹਿਤ ਜੋ ਸਾਈ ਦਾਸ,
ਭਾਈ ਸਾਈ ਦਾਸ ਜੀ ਔਰ ਬੀਬੀ ਰਾਮੋ ਜੀ ਇਹ ਦੋਵੇਂ ਮਹਾਰਾਜ ਜੀ ਦੇ ਪਾਸ ਹਨ।
ਹੱਥ ਜੋੜ ਕੀ ਨਸੇ ਅਰਦਾਸ,
ਜਦੋਂ ਦੀਵਾਲੀ ਦਾ ਜੋੜ ਮੇਲਾ ਮਨਾ ਹਟੇ ਤੇ ਭਾਈ ਸਾਈ ਦਾਸ ਤੇ ਬੀਬੀ ਰਾਮੋ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ,
ਦਿਓ ਰਜਾਈ ਕਰੁਣਾ ਕੋਠਾਨ,
ਮਹਾਰਾਜ ਹੁਣ ਸਾਨੂੰ ਵੀ ਆਗਿਆ ਦਿਓ, ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਜਦੋਂ ਦੇ ਬਾਬਾ ਟਲ ਰਾਏ ਜੀ ਸੱਚਖੰਡ ਗਏ ਉਸ ਤੋਂ ਬਾਅਦ ਦੀਵਾਲੀ ਦਾ ਮੇਲਾ ਵੀ ਆ ਗਿਆ, ਉਦੋਂ ਤੱਕ ਗੁਰੂ ਘਰ ਚ ਹੀ ਸਾਨੇ ਗਏ ਨੀ ਵਾਪਸ। ਕਹਿੰਦੇ ਮਹਾਰਾਜ ਹੁਣ ਸਾਨੂੰ ਆਗਿਆ ਦਿਓ,
ਰਹੀ ਦਿਵਸ ਬੋ ਕਰੀ ਪਿਆਨ,
ਆਪ ਜੀ ਦੇ ਪਾਸ ਕਈ ਦਿਨ ਹੋ ਗਏ ਨੇ ਮਹਾਰਾਜ, ਹੁਣ ਅਸੀਂ ਜਾਣਾ ਚਾਹੁੰਦੇ ਹਾਂ।
ਆਪ ਅਗਵਨ ਹੋਏ ਤਿਸ ਦੇਸ਼,
ਮਹਾਰਾਜ ਹੁਣ ਇਹ ਕਿਰਪਾ ਕਰੋ ਵੀ ਹੁਣ ਤੁਸੀਂ ਆਓ ਚੱਲ ਕੇ ਸਾਡੇ ਘਰ ਉਸ ਦੇਸ਼ ਵਿੱਚ ਜਿੱਥੇ ਤੁਸੀਂ ਪਹਿਲਾਂ ਵੀ ਚਰਨ ਪਾਏ ਨੇ, ਮਹਾਰਾਜ ਹੁਣ ਮੁੜ ਕੇ ਫਿਰ ਫੇਰਾ ਪਾਓ।
ਤੈ ਦਰਸ਼ਨ ਕੋ ਚੈਤੇ
ਅਸ਼ੇਸ਼, ਉਸ ਦੇਸ਼ ਦੇ ਜਿੰਨੇ ਲੋਕ ਨੇ ਸੰਗਤ ਹੈ ਉਹ ਸਭ ਤੁਹਾਡੇ ਦਰਸ਼ਨ ਕਰਨਾ ਚਾਹੁੰਦੀ ਹੈ। ਮੋਗੇ ਦੇ ਇਲਾਕੇ ਵਿੱਚ ਪਿੰਡ ਹੈ ਭਾਈ ਕੀ ਡਰੋਲੀ ਜਾਂ ਡਰੋਲੀ ਭਾਈ ਕੀ, ਉੱਥੇ ਰਹਿੰਦੇ ਸੀ, ਉੱਥੇ ਛੇਵੇਂ ਪਾਤਸ਼ਾਹ ਪਹਿਲਾਂ ਵੀ ਗਏ ਸਨ। ਕਹਿੰਦੇ ਮਹਾਰਾਜ ਹੁਣ ਦੁਬਾਰਾ ਆਓ, ਕਿਉਂਕਿ ਸੰਗਤ ਚਾਹੁੰਦੀ ਹੈ ਤੁਹਾਡੇ ਦਰਸ਼ਨ ਕਰਨੇ।
ਤਬ ਸਤਿਗੁਰ ਨਿਜ ਸਾਰੀ ਜਾਨ,
ਮਹਾਰਾਜ ਜੀ ਨੇ ਬੀਬੀ ਰਾਮੋ ਨੂੰ, ਕਿਉਂਕਿ ਦੁਨਿਆਵੀ ਰਿਸ਼ਤੇ ਕਰਕੇ ਬੀਬੀ ਰਾਮੋ ਮਾਤਾ ਦਮੋਦਰੀ ਜੀ ਦੇ ਭੈਣ ਜੀ ਸਨ, ਇਸ ਕਰਕੇ ਸੰਬੰਧ ਸੀ ਛੇਵੇਂ ਪਾਤਸ਼ਾਹ ਦੇ ਨਾਲ ਇਹ ਰਿਸ਼ਤਾ ਸੀ। ਮਹਾਰਾਜ ਜੀ ਬੋਲੇ,
ਮੁੱਖ ਮੁਸਕਾਵਤ ਕੀਨ ਬਖਾਨ,
ਮੁਸਕਰਾਉਂਦਿਆਂ ਹੋਇਆ ਬੋਲੇ ਛੇਵੇਂ ਪਾਤਸ਼ਾਹ,
ਪ੍ਰਥਮ ਰਹੀ ਤੁਮਰੀ ਕਰ ਚਿਰਕਾਲ।
ਮਹਾਰਾਜ ਜੀ ਕਹਿੰਦੇ, ਰਾਮੋ ਜੀ ਪਹਿਲਾਂ ਅਸੀਂ ਆਏ ਸੀ ਤੁਹਾਡੇ ਘਰ, ਕਿੰਨਾ ਸਮਾਂ ਰਹੇ ਅਸੀਂ? ਕਈ ਮਹੀਨੇ ਤੁਹਾਡੇ ਘਰ ਰਹਿ ਕੇ ਆਏ ਹਾਂ।
ਬਹੁਰ ਆਏ ਹਮ ਬਸੀ ਵਿਸਾਲ,
ਕੋਈ ਨੀ ਅਸੀਂ ਆਵਾਂਗੇ ਦੁਬਾਰਾ, ਫੇਰ ਆ ਕੇ ਲੰਮਾ ਸਮਾਂ ਰਵਾਂਗੇ ਤੁਹਾਡੇ ਕੋਲ।
ਰਹੋ ਪ੍ਰਤੀਖਤ ਨਿਸ਼ਚੈ ਐਹੇ,
ਤੁਸੀਂ ਉਡੀਕੋ ਘਰ ਜਾ ਕੇ ਤੇ ਨਿਸ਼ਚਾ ਰੱਖਿਓ ਅਸੀਂ ਜਰੂਰ ਆਵਾਂਗੇ।
ਤੁਮਰੂ ਪ੍ਰੇਮ ਰੈਨ ਨੇ ਦੇਹੇ,
ਤੁਹਾਡੇ ਪ੍ਰੇਮ ਨੇ ਸਾਨੂੰ ਇੱਥੇ ਬਹੁਤਾ ਸਮਾਂ ਨਹੀਂ ਰਹਿਣ ਦੇਣਾ, ਤੁਹਾਡੇ ਪ੍ਰੇਮ ਕਰਕੇ ਸਾਨੂੰ ਆਉਣਾ ਹੀ ਪੈਣਾ ਡਰੋਲੀ ਪਿੰਡ।
ਤ੍ਰੈ ਦਮੋਦਰੀ ਆਦਿਕ ਜੇਈ,
ਸੁਣ ਕੇ ਬੀਬੀ ਰਾਮੋ ਦੇ ਭਾਈ ਸਾਈ ਦਾਸ ਨੇ ਨਮਸਕਾਰ ਕੀਤੀ। ਮਹਾਰਾਜ ਸ਼ੁਕਰਾਨੇ ਆਪ ਜੀ ਦੇ, ਸਾਡੀ ਬੇਨਤੀ ਮੰਨੀ। ਤਿੰਨਾ ਮਾਤਾਵਾਂ ਨੂੰ ਫਿਰ ਜਾ ਕੇ ਮਿਲੇ ਹਨ।
ਮਿਲ ਕਰ ਸਭੇ ਨਵੇਂ ਕਰ ਸੋਈ,
ਤਿੰਨੇ ਮਾਤਾਵਾਂ ਨੂੰ ਸੀਸ ਝੁਕਾ ਕੇ ਮਿਲੇ ਹਨ।
ਗਏ ਡਰੋਲੀ ਕੋ ਸੁਖ ਪਾਏ,
ਔਰ ਭਾਈ ਸਾਈ ਦਾਸ ਤੇ ਬੀਬੀ ਰਾਮੋ ਇਹ ਦੋਵੇਂ ਮੀਆਂ ਬੀਬੀ ਆਪਣੇ ਨਗਰ ਡਰੋਲੀ ਨਗਰ ਨੂੰ ਚਲੇ ਗਏ।
ਨਿਤ ਸਤਿਗੁਰ ਸਿਮਰੈ ਚਿਤ ਪਾਏ,
ਘਰ ਜਾ ਕੇ ਰੋਜ਼ ਸਤਿਗੁਰਾਂ ਨੂੰ ਸਿਮਰਦੇ, ਰੋਜ਼ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਰਾਧਨਾ ਕਰਦੇ ਹਨ।
ਸ੍ਰੀ ਗੁਰਦਿੱਤੇ ਪਿਤ ਰੁੱਖ ਜਾਨ,
ਇੱਧਰ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਵੀ ਕਰਤਾਰਪੁਰ ਸਾਹਿਬ ਤੋਂ ਆਇਆ ਕਈ ਦਿਨ ਹੋ ਗਏ ਸੀ, ਛੇਵੇਂ ਪਾਤਸ਼ਾਹ ਜੀ ਦੀ ਆਗਿਆ ਜਾਣ ਕੇ।
ਆਇਸ ਪਾਏ ਤਿਆਰੀ ਠਾਨ,
ਗੁਰੂ ਸਾਹਿਬ ਦਾ ਹੁਕਮ ਪਾ ਕੇ ਬਾਬਾ ਗੁਰਦਿੱਤਾ ਜੀ ਨੇ ਤਿਆਰੀ ਕੀਤੀ।
ਨੱਤੀ ਤੀਰ ਮੱਲ ਲੇ ਗੋਦ,
ਆਪਣੀ ਘਰਵਾਲੀ ਮਾਤਾ ਨੱਤੀ ਨੂੰ ਨਾਲ ਲੈ ਕੇ ਔਰ ਆਪਣੇ ਪੁੱਤਰ ਬਾਬੇ ਧੀਰ ਮੱਲ ਜੀ ਨੂੰ ਨਾਲ ਲੈ ਕੇ।
ਸਭ ਸਾਸਨ ਸੰਗ ਮਿਲੀ ਪ੍ਰਮੋਦ,
ਆਪਣੇ ਤਿੰਨੇ ਮਾਤਾਵਾਂ ਨੂੰ ਮਿਲੇ ਹਨ, ਮਾਤਾ ਦਮੋਦਰੀ ਜੀ ਹੋਣਾ ਨੂੰ।
ਨਮਸਕਾਰ ਕਰ ਸਿਯੰਦਨ ਚਰੀ,
ਨਮਸਕਾਰ ਕਰਕੇ ਮਾਤਾ ਨੱਤੀ ਜੀ ਇੱਕ ਰੱਥ ਤੇ ਸਵਾਰ ਹੋ ਕੇ ਚੱਲ ਪਏ।
ਸ਼੍ਰੀ ਕਰਤਾਰਪੁਰੇ ਮਗ ਪਰੀ,
ਬਾਬਾ ਗੁਰਦਿੱਤਾ ਸਾਹਿਬ ਜੀ ਨਾਲ ਨੇ ਕਰਤਾਰਪੁਰ ਸਾਹਿਬ ਨੂੰ ਚੱਲ ਪਏ।
ਸ਼੍ਰੀ ਗੁਰਦਿੱਤਾ ਪਹੁੰਚੇ ਜਾਏ,
ਬਾਬਾ ਗੁਰਦਿੱਤਾ ਸਾਹਿਬ ਜੀ ਆਪਣੇ ਪਰਿਵਾਰ ਸਮੇਤ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇ ਹਨ।
ਬਸੇ ਤਾਂ ਹੀ ਸੁਖ ਉਪਜਾਏ,
ਉੱਥੇ ਜਾ ਕੇ ਬਸੇ ਤੇ ਆਪਣਾ ਨਿਵਾਸ ਰੱਖਿਆ ਔਰ ਸੁਖ ਦੇ ਨਾਲ ਕਰਤਾਰਪੁਰ ਸਾਹਿਬ ਨਗਰ ਚ ਰਹਿਣ ਲੱਗੇ। ਇਧਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਅੱਗੇ ਪ੍ਰਸੰਗ ਪ੍ਰਾਰੰਭ ਹੋ ਰਹੇ ਨੇ। ਭਾਈ ਗੁਰਦਾਸ ਜੀ ਦੇ ਬਹਾਨੇ ਸਾਨੂੰ ਸਾਰਿਆਂ ਨੂੰ ਸਮਝ ਦੇਣੀ ਹੈ। ਮਹਾਰਾਜ ਛੇਵੇਂ ਪਾਤਸ਼ਾਹ ਨੇ ਸਾਨੂੰ ਸਮਝਾਉਣ ਨਮੇਤੇ ਸਾਰੀ ਖੇਡ ਵਰਤਾ ਰਹੇ ਨੇ। ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ।